ਇੱਕ ਲਫ਼ਜ਼ ਲੱਖਾਂ ਦਾ, ਇੱਕ ਇੱਕ ਲਫ਼ਜ਼ ਤੇ ਇਹ ਦੁਨੀਆਂ ਦੀ ਗੱਲ ਨਹੀਂ ਹੈ, ਇਹ ਅਸਮਾਨਾਂ ਦੀ ਗੱਲ ਹੈ। ਅਸਮਾਨਾਂ ਚ ਤਾਰੇ ਲਾਉਣ ਵਾਲੇ ਭਾਈ ਤਰਨ ਸਿੰਘ ਹੋਣੀ, ਪ੍ਰੋਫੈਸਰ ਤਰਨ ਸਿੰਘ ਨੇ ਆਪਣੇ ਤਜਰਬੇ ਤੋਂ ਗੱਲਾਂ ਲਿਖੀਆਂ, ਔਰ ਐਸੀਆਂ ਗੱਲਾਂ ਲਿਖੀਆਂ ਜਿਹੜੀਆਂ ਅੱਜ ਤੱਕ ਸੁਣੀਆਂ ਨਹੀਂ ਹੋਈਆਂ। ਇਹ ਜੋ ਕੁਛ ਉਹਨੇ ਲਿਖਿਆ ਇਹ ਸ਼ੌਕ ਟ੍ਰੀਟਮੈਂਟ ਹੈ ਸਾਡੇ ਦਿਮਾਗ ਦੇ ਵਿੱਚ। ਇਹਨਾਂ ਧਾਰਮਿਕ ਆਗੂਆਂ ਨੇ, ਧਾਰਮਿਕ ਟੀਚਰਾਂ ਨੇ ਜੋ ਕੁਛ ਇਹ ਕਿਤਾਬਾਂ ਚ ਸਮਝੀ ਬੈਠੇ ਹੈ ਹੁਣ ਤਾਈ, ਇਹ ਬਿਲਕੁਲ ਉਸ ਤੋਂ ਉਲਟ ਹੈ, ਬਿਲਕੁਲ ਉਲਟ ਹੈ। ਇਹ ਸ਼ੌਕ ਟ੍ਰੀਟਮੈਂਟ ਹੈ, ਜੇ ਕੋਈ ਬਰਦਾਸ਼ਤ ਕਰ ਲਵੇ, ਜੇ ਸ਼ੌਕ ਟ੍ਰੀਟਮੈਂਟ ਲੈ ਲਵੇ ਤਾਂ ਉਹਦਾ ਭਲਾ ਹੋ ਜਾਏਗਾ, ਜਾਂ ਨਹੀਂ ਇਹਨੂੰ ਬਰਦਾਸ਼ਤ ਕਰੇਗਾ ਤੇ ਇਸ ਤੇ ਕਿੰਤੂ ਕਰੇਗਾ, ਉਹ ਦੁਨੀਆਂ ਇੱਥੇ ਫਿਰੇਗਾ, ਦੁਨੀਆਂ ਜ਼ਮੀਨ ਦਿੱਤੇ ਉਡਾਰੀਆਂ ਹੈ ਬਹੁਤ ਉੱਚੀਆਂ, ਤੁਸੀਂ ਹੋਰ ਨੇੜੇ ਹੋ ਜਾਓ। ਸਾਨੂੰ ਬੈਠ ਕੇ ਨਹੀਂ, ਹੌਲੀ ਹੌਲੀ ਪਾਣੀ ਬਈ, ਹਾਂ ਬੜੇ ਲਹਿਜੇ ਨਾਲ ਔਰ ਕਿਸੇ ਸੁਰ ਵਿੱਚ ਇੱਥੇ ਹੋ ਗਿਆ, ਹੋ ਗਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਪ੍ਰਹਲਾਦ ਜੀ ਅੱਗ ਵਿੱਚ ਬਹਿ ਕੇ ਠੰਡੇ ਥਾਰ ਹੋਏ ਹੋਣੇ ਹਨ, ਜ਼ਰੂਰ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ, ਜਿਨ੍ਹਾਂ ਨੂੰ ਸਾਈਂ ਨੇ ਪਦਾਰਥ ਵੱਲੋਂ ਸੁੱਖ ਬਖਸ਼ਿਆ ਹੈ, ਉਹ ਈਰਖਾ ਦਵੈਤ ਗਿਣਤੀ ਹਿਸਾਬ ਸ਼ਾਂਤੀ ਆਦਿ ਅੰਦਰ ਦੇ ਭਾਂਬੜਾਂ ਨਾਲ ਚੱਲ ਰਹੇ ਹਨ,
ਅੰਦਰਲੇ ਭਾਂਬੜਾਂ ਨਾਲ
ਬੇਯਕੀਨੀ ਬੇਸਿਰਕੀ ਦੀ ਭਾਮਰਤਾ,
ਰੱਬ ਯਕੀਨੀ ਨਹੀਂ, ਯਕੀਨ ਤਾਂ ਮਾਇਆ ਚ ਹੈ, ਕਮਰਾਂ ਚ ਹੈ, ਘਰਾਂ ਚ ਹੈ, ਪੁੱਤਾਂ ਧੀਆਂ ਚ ਹੈ, ਰੱਬ ਦੇ ਘਰ ਨੂੰ ਯਕੀਨ ਹੈ, ਰੱਬ ਹੈ ਕਿ ਨਹੀਂ।
ਬੇਯਕੀਨੀ ਬੇਸਿਰਕੀ ਦੀ ਭਾਮਰਤਾ ਰੂਹ ਨੂੰ ਚੁੰਮਟੀ ਹੋਈ ਹੈ, ਜੜਾਂ ਜ਼ਮੀਨ ਵਿੱਚੋਂ ਉਖੜ ਕੇ,
ਰੱਬ ਦੀ ਜੜਾਂ
ਜੜਾਂ ਜ਼ਮੀਨ ਵਿੱਚੋਂ ਉਖੜ ਕੇ ਬਾਹਰ ਆ ਸੁੱਕ ਗਈਆਂ ਹਨ ਤੇ ਬਾਲਣ ਬਣ ਚੁੱਕੇ ਹਨ, ਰੇਸ਼ਮ ਤਨ ਤੇ ਖੜਕਦੇ ਹਨ।
ਪਰ
ਇਹ ਖੜਾਕ ਚੁੱਕੇ ਪੱਤਰਾਂ ਤੇ ਜਿਹੜੇ ਅੰਨ ਵਸਤਰ ਦੇ ਦੁੱਖਾਂ ਵਿੱਚ ਹਨ, ਉਹਨਾਂ ਨੂੰ ਭੁੱਖ ਤ੍ਰੇਹ ਨੰਗਾਪਣ ਦਰਿਦਰਤਾ ਰੋਗ ਕਸ਼ਟ ਆਦਿ ਸਤਾ ਰਹੇ ਹਨ, ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਦਿੱਤੇ ਹਨ, ਮਨ ਟੁੱਟੇ ਪਏ ਹਨ, ਸੰਸਾਰ ਤੱਤਾ ਜਿਸਮ ਤੱਤਾ ਜੀਵਨ ਤੱਤਾ ਜੀਵਨ ਖੇਤਰ ਤੱਤਾ ਬਾਹਰ ਮੁਖੀ ਮਨਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤਾ ਅੱਗ ਕ੍ਰੋਧ ਤੱਤਾ ਅੱਗ ਲੋਭ ਤੱਤਾ ਅੱਗ ਮੋਹ ਤੱਤਾ ਅੱਗ ਤ੍ਰਿਸ਼ਨਾ ਤੱਤੀ ਅੱਗ ਭੁੱਖ ਤੱਤੀ ਅੱਗ ਅਮੀਰੀ ਨਿਰਾ ਭਾਂਬੜ ਗਰੀਬੀ ਤੱਤੀ ਮਨ ਤੱਤਾ ਚਿੱਤ ਤੱਤਾ ਮਨ ਮੁੱਖਾਂ ਟੁੱਟਿਆਂ ਦਾ ਪਿਆਰ
ਪਿਆਰ ਵੀ ਤੱਤਾ ਆ ਦੁਨੀਆਂ ਦਾ ਪਿਆਰ ਵੀ ਤੱਤਾ
ਹਾਏ ਪਾਸੇ ਆਗੀ ਅੱਗ
ਹਰ
ਪਾਸੇ ਆਗੀ ਅੱਗ ਅੰਦਰ ਵੀ ਅੱਗ ਬਾਹਰ ਵੀ ਅੱਗ ਦੀਨ ਵੀ ਅੱਗ ਦੁਨੀਆਂ ਵੀ ਅੱਗ
ਦੀਨ ਕਹਿੰਦੇ ਮਜ਼ੂ ਨੂੰ ਦੁਨੀਆਂ ਨੂੰ ਅੱਗ ਲੱਗੀ ਹੈ ਦੀਨ ਨੂੰ ਵੀ ਅੱਗ ਲੱਗੀ ਹੈ ਮਜ਼ਾ ਜਾ ਕੇ ਦੇਖ ਲਓ ਗੁਰਦੁਆਰੇ ਚ
ਦੁਨੀਆਂ ਵੀ ਅੱਗ ਇਸ ਅੱਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਲਾਦ ਮਨ ਠੰਡਾ ਚਿੱਤ ਠੰਡਾ
ਹਾਂ ਰੱਬ ਦਾ ਪਿਆਰਾ ਜੇ ਨਾਮ ਜਪਿਆ ਜੀ ਨੇ ਪ੍ਰਹਲਾਦ ਮਨ ਠੰਡਾ ਹਾਂ
ਚਿੱਤ ਠੰਡਾ ਜੀਵ ਠੰਡੀ ਦਿਲ ਠੰਡਾ ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ
ਕ੍ਰਿਸ਼ਨਾ ਰਹਿਤ ਦਿਲ
ਜੜਾ ਰੱਬ ਵਿੱਚ ਗੱਡੀਆਂ
ਗੱਡੀਆਂ
ਸਹਿਜ ਸੁਭਾਅ ਗੱਡੀਆਂ ਬੇਮਲੂਮ ਗੱਡੀਆਂ ਸੁਰਤ ਇੱਕ ਥਾਂ ਇਕੱਠੀ ਹੋਈ ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ ਅੱਗ ਵੀ ਪ੍ਰਣਾਮ ਕਰ ਰਹੀ ਹੈ ਰੱਬ ਦਾ ਭਗਤ ਬੈਠਾ ਹੈ ਬਸ ਕੇਵਲ ਰੱਬ ਦਾ ਪਿਆਰਾ ਠੰਡਾ ਹੈ
ਬਸ ਕੋਈ ਰੱਬ ਨਾਲ ਜੁੜਿਆ ਰੱਬ ਦੇ ਧਰਤੀ ਵਿੱਚ ਜੀਵਿਆਂ ਦਿੱਤੀਆਂ ਦੀ ਜੜਾਂ ਗੱਡੀਆਂ
ਰੱਬ ਦਾ ਨਾਮ ਖੁਣਕ ਹੈ
ਠੰਡਾ ਹੈ
ਖੁਣਕ ਨਾਮ ਖੁਦਾਇਆ ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ ਸੱਚਾ ਸੁੱਖ ਪਾਉਂਦਾ ਹੈ ਰੂਹ ਠੰਡਾ ਹੁੰਦਾ ਹੈ ਚਿੱਤ ਭਟਕਣ ਦੀ ਛੁੱਟ ਹੁੰਦਾ, ਚਿੱਤ ਭਟਕਣ ਦੀ ਛੁੱਟ ਠੰਡਾ ਹੁੰਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ। ਤੱਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ, ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦ ਹੀ ਤਾਂ ਮਨੁੱਖਾਂ ਦਾ ਜਾਮਾ ਘੜ ਰਹੀ ਹੈ। ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ, ਤਾਗ ਲਵੱਕੜੀ ਪਾਉਂਦੀ ਹੈ, ਤਦ ਛਿੰਦੇ ਛਿੰਨ ਲਈ ਇਸ ਅੰਮ੍ਰਿਤ ਠੰਡ ਦਾ ਝਾਂਵਲਾ ਵੱਜਦਾ ਹੈ।
ਝਾਂਵਲਾ ਹੀ ਰਿਫਲੈਕਸ਼ਨ ਮਾਤਰ ਹੀ ਹੈ।
ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਸ ਆਈ ਫੰਦੀ ਹੈ, ਤਾਂ ਫਲੀਭੂਤ ਹੋਣ ਦੇ ਉਸ ਛਿੰਨ ਲਈ ਇਸੀ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ, ਤਾਂ ਨੈਣਾ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾ ਬੰਤ ਨੂੰ ਜਦ ਜਲ ਮਿਲੇ,
ਪ੍ਰਤੀਬਿੰਬੀ ਹੈ, ਰਿਫਲੈਕਸ਼ਨ ਮਾਤਰ ਅਸਲੀ ਨਹੀਂ ਹੈ।
ਤ੍ਰਿਖਾ ਬੰਤ ਨੂੰ ਜਦ ਜਲ ਮਿਲੇ, ਤਦ ਇਸੀ ਹਾਲਤ ਦਾ ਬਿਜਲੀ ਲਿਸ਼ਕਾਰਾ ਹੁੰਦਾ ਹੈ। ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ, ਇਸ ਨਾਮ ਖੰਡੀ ਦੀ ਉਮਰ ਅਮਿਟ ਅਟਲ ਲਾਲਸਾ ਵਿੱਚ ਹਨ, ਉਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਠੰਡ ਕਿਸ ਤਰ੍ਹਾਂ ਪਵੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਦ ਤੱਕ ਮਨ ਚਿੱਤ ਬੁੱਧੀ ਅੰਦਰ ਦੀ ਬੁੱਧੀ ਰੂਹ ਵਿੱਚ ਵੱਸਦੇ ਹਨ, ਇਹ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਬਾਲੋ ਬਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜਾਂ ਨਿਰੰਕਾਰ ਕਰਤਾਰ ਆਕਾਰ ਵਿੱਚ ਕਿਵੇਂ ਨਾ ਕਿਵੇਂ ਗਦੀ ਜਾਣ, ਤਾਂ ਇਹੋ ਮਨੁੱਖਤਾ ਦੇ ਸੋਹਣੇ ਗਹਿਣੇ ਹਨ। ਵਸਤਰ ਹਨ, ਹਥਿਆਰ ਹਨ, ਚਾਕਰ ਹਨ ਤੇ ਸਾਹਿਬ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਆਦਮੀ ਦੇ ਅੰਦਰਲੇ ਸਾਰੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ, ਬਹੁ ਕਰਕੇ ਸਭ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਪਰਤੂ ਹੈ। ਇਹਨਾਂ ਦੀ ਚਾਕਰੀ ਵਿੱਚ ਤਾਂ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਸ਼ੋ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ। ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ ਕੀ ਇਮਾਨ? ਸੋ ਸੰਸਾਰ ਜਲੰਦਾ ਆਪਣੀ ਬਾਲੀ ਅੱਗ ਬੁਝਾਉਣ
ਦੀ
ਸੋ ਸੰਸਾਰ ਜਲੰਦਾ ਆਪਣੀ ਵਾਲੀ ਅੱਗ ਬੁਝਾਉਣ ਨੂੰ ਦੀਨਾ ਮਜਮਾ ਵੱਲ ਦੌੜਿਆ। ਇਹ ਉੱਥੇ ਵੀ ਜਾ ਸਾੜਦੇ ਹਨ, ਮਾਈਵਾ ਨੂੰ ਵੀ ਇਹਨਾਂ ਨੇ ਅੱਗ ਲਾ
ਦਿੱਤੀ।
ਉਹ ਅੰਦਰ ਜੋ ਅੱਗ ਲੱਗੀ ਸੀ, ਜਿੱਥੇ ਗਿਆ ਉੱਥੇ ਹੋਰ ਵਧੀ,
ਉੱਥੇ ਹੋਰ ਵਧੀ
ਸਾੜ।
ਅਸੀਂ ਜਾਂਦੇ ਹਾਂ ਸਥਾਨਾਂ, ਧਰਮ ਸਥਾਨਾਂ ਤੇ, ਸਾਡੇ ਅੰਦਰ ਲੱਗੀ ਉੱਥੇ ਵੀ ਲਾ ਦਿੰਦੇ।
ਉਹ ਅੰਦਰ ਜੋ ਅੱਗ ਲੱਗੀ ਸੀ, ਜਿੱਥੇ
ਉੱਥੇ ਹੋਰ ਲਾਤੀ ਪਹਿਗਾ।
ਸਾੜ ਬੁਝੀ ਨਾ, ਠੰਡ ਪਈ ਨਾ, ਉਹ ਠੰਡ ਕਿੱਥੇ ਹੈ?
ਸਵਾਲ ਹੈ, ਬਹੁਤ ਵੱਡਾ ਸਵਾਲ।
ਪਰਮਾ ਵਹਿਮਾ ਮਜਬਾਂ ਦੇ ਫਸਾਦਾਂ, ਜੰਗਾਂ ਧੜੇ ਬਾਜ਼ੀਆਂ, ਅਹੰਕਾਰ ਦੇ ਬਲਬਲਿਆਂ, ਮਨ ਸੰਤੁਸ਼ਟੀਆਂ, ਮਨ ਘੜੇ ਅਸੂਲ, ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਜ਼ਹਿਰ ਇੰਨਾ ਚੜ੍ਹਦਾ
ਹੈ,
ਜ਼ਹਿਰ ਇੰਨਾ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕੀ ਮਜ਼ਹਬ ਦੇ ਅਸੂਲਾਂ ਤੇ ਸ਼ਰੀਅਤਾਂ ਵਿੱਚ ਪੈ ਮਰ ਜਾਂਦੇ।
ਭੰਗੀਆਂ ਵਾਂਗੂ ਬਸ ਸਾਡੇ ਵੀ ਹੈਗੇ ਨਾ, ਸਾਡੇ ਵੀ ਇੱਕ ਫਿਰਕਾ ਹੈ ਜੇ ਭੰਗ ਘੋਟ ਘੋਟ ਕੇ ਪੀ ਜਾਂਦਾ, ਸੁੱਖਰ ਘੋਟ ਘੋਟ ਕੇ ਉੱਥੇ ਬੇਸਰ ਪੈ ਜਾਂਦੇ। ਇਸੇ ਤਰ੍ਹਾਂ ਮਜ਼ਹਬਾਂ ਚ ਮਜ਼ਹਬ ਵਾਲੇ ਤੂੰ ਬੇਫਾਇਦਾ ਸ਼੍ਰੀ ਸ਼ਰਤਾਂ ਦੇ ਵਿੱਚ ਪੈ ਕੇ ਉਸੇ ਚ ਬੇਸੁਰਤ ਹੋ ਪਾਇਆ ਪੰਗੀਆਂ ਨੂੰ। ਉਹ ਤਾਂ ਪਤਾ ਹੀ ਨਹੀਂ ਹੈ ਗਾਂ ਵੀ ਕੁਛ ਕੋਈ ਚੀਜ਼ ਨਹੀਂ,
ਕੋਈ ਬੇਹੋਸ਼ ਹੋ ਜਾਂਦੇ ਹਨ,
ਬੇਹੋਸ਼ ਹੋ ਜਾਂਦੇ।
ਪਤਾ ਨੀ ਇਉਂ ਕਿਉਂ ਸੰਸਾਰ ਚੱਲ ਰਿਹਾ ਹੈ, ਅੱਗਾਂ ਦਿਲਾਂ ਸ਼ਹਿਰਾਂ ਮੁਲਕਾਂ ਨੂੰ ਲੱਗੀਆਂ
ਹੋਈਆਂ, ਦਿਲਾਂ ਨੂੰ, ਘਰਾਂ ਨੂੰ, ਸ਼ਹਿਰਾਂ ਨੂੰ ਮੁਲਕਾਂ ਨੂੰ ਲੱਗੀ ਹੈ, ਸਾਰੀ ਦੁਨੀਆਂ ਨੂੰ ਲੱਗੀ ਹੈ। ਆਤਿਸ਼ ਦੁਨੀਆਂ ਸਾਰੀ ਦੁਨੀਆਂ ਨੂੰ ਪਾਂਬੜ, ਸਾਰੀ ਦੁਨੀਆਂ ਵੱਡੀ ਪਾਂਬੜ ਹੈ।
ਆਪਾ ਤਾਪੀ ਪਈ ਹੋਈ ਹੈ, ਸ਼ੋਰ ਸੂਰ ਤ੍ਰਿਸ਼ਨਾ ਮਾਰ ਰਿਹਾ ਹੈ, ਇਹ ਆਪਣੀ ਹੱਥੀ ਲਾਈਆਂ ਹੋਈਆਂ ਅੱਗਾਂ।
ਕਿਸੇ ਨੂੰ ਦੋਸ਼ ਨਾ ਦਿਆ ਕਰੋ ਬਈ, ਦੋਸ਼ ਨਾ ਗਾਓ। ਸ਼ੰਕਰ
ਇਸ ਅੱਗ ਵਿਚ ਕੋਈ ਰੱਬ ਦਾ ਬੰਦਾ
ਕੋਈ ਕੋਈ ਬਿਲਕੁਲ
ਅੱਗ
ਉਹੀ ਅੱਗ ਮਾਇਆ ਓਹਦੇ ਸਿਰ ਤੇ ਲਾਲ ਅੱਗ ਤਾਜ ਬਣ ਕੇ ਓਹਨੂੰ ਸੋ ਸੁਭਾਵਾਨ ਹੁੰਦੀ।
ਠੰਡੀ ਸੁਰ ਅੰਦਰ ਆਪੇ ਵਿਚ ਇਕੱਠੀ ਹੋਈ ਸੁਰ
ਠੰਡੀ
ਸੁਰ ਅੰਦਰ ਆਪੇ ਵਿਚ ਇਕੱਠੀ ਹੋਈ ਸੁਰ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿਚ ਗੱਲ ਮੁਕਦੀ
ਗੱਲ ਸਾਰੀ ਲਿਖੇ ਇੱਕ ਗੱਲ
ਪਰ ਉਹ ਨੁਕਤਾ ਹੱਥ ਨਹੀਂ ਆਉਂਦਾ।
ਹੱਥ ਨਹੀਂ ਆਉਂਦਾ ਕਿੱਥੋਂ? ਜੇ ਕਿਸੇ ਨੂੰ ਹੱਥ ਆਇਆ ਹੋਵੇ ਉਹ ਤਾਂ ਗਾਂ ਦੱਸੇ, ਉਹ ਨੁਕਤਾ ਦੱਸੇ। ਜੇ ਉਹ ਨੁਕਤਾ ਹੱਥ ਹੀ ਨਹੀਂ ਆਇਆ ਤੇ ਉਹ ਲੋਕਾਂ ਨੂੰ ਕੀ ਦੱਸੇਗਾ?
ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੇ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖਾਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾਈ।
ਖਾਸ਼ਾਂ ਦੇ ਫੈਲਾਓ ਨੇ
ਬੁੱਧ ਜੀ ਜੈਸੇ ਪਰ ਉਪਕਾਰੀ ਨੇ ਹਾਰ ਕੇ ਆਖਰ ਕਿਹਾ ਸੀ ਕਿ ਇਹ ਸੰਸਾਰ ਦਾ ਦੁੱਖ ਮਨੁੱਖ ਦੇ ਆਪਣੇ ਕਰਮਾਂ ਕਰਕੇ ਹੈ। ਜੇ ਲੋਕ ਚੰਗੇ ਕੰਮ ਕਰਨ ਆਪੇ ਵਿਚ ਇਕੱਠੇ ਹੋਣ ਆਪਾ ਚੀਨਣ ਤਾਂ ਸੁਖੀ ਹੋ ਜਾਣਗੇ। ਆਪੇ ਨੂੰ ਦੇਵਤਿਆਂ ਜਿੰਨਾ ਉੱਚਾ ਕਰਨਾ ਜਾਂ ਕੀੜਿਆਂ ਜਿੰਨਾ ਨੀਵਾਂ ਕਰਨਾ ਆਪਣੇ ਕੀਤੇ ਕਰਮਾਂ ਦੇ ਅਧੀਨ ਹੈ। ਇਸ ਫੈਸਲੇ ਵਿਚ ਮੋਇਆਂ ਦੀ ਕੀ ਧਾਸ ਵੱਜੇ?
ਮੋਇਆਂ ਦੀ ਕੀ ਧਾਸ ਵੱਜੇ?
ਪਹਿਲੇ ਸੁਖੀ ਹੋਣ ਜੀ ਤਾਂ ਕਿਧਰੇ ਚੰਗੇ ਕਰਮ ਕਰਨ ਦੀ ਹੋਸ਼ ਆਵੇ। ਬੁੱਧ ਜੀ ਨਾਲ ਲੱਗ ਥੋੜਾ ਚਿਰ ਜੀਵੇ ਫਿਰ ਮਰ ਗਏ। ਅੰਧ ਖਾਤੇ ਗਫਲਤ ਤੇ ਰੂਹਾਨੀ ਮੌਤ ਦਾ ਕੀ ਇਲਾਜ ਹੈ?
ਅੰਧ ਖਾਤੇ
ਹਾਂਜੀ
ਸਾਰੇ ਅੰਧ ਖਾਤੇ ਹੈ।
ਅੰਧ ਖਾਤੇ ਗਫਲਤ ਤੇ ਰੂਹਾਨੀ ਮੌਤ ਦਾ ਕੀ ਇਲਾਜ ਹੈ?
ਰੂਹ ਤਾਂ ਹੈ ਹੀ ਨੀ ਕਿਤੇ, ਰੂਹਾਨੀ ਤੌਰ ਤੇ ਮਰੇ ਹੋਏ ਸਾਰੇ, ਦੁਨੀਆਂ ਤਾਂ ਮਰੀ ਹੋਈ ਹੈ, ਮਜ਼ਬੀ ਲੋਕ ਹੀ ਮਰੇ ਪਏ ਰੂਹਾਨੀ ਜ਼ਿੰਦਗੀ ਤੋਂ, ਕਿਉਂਕਿ ਉਹਨਾਂ ਚ ਉਹ ਕਣੀ ਹੈ।
ਬ੍ਰਹਮ ਗਿਆਨੀਆਂ ਨੇ ਕਿਹਾ ਇਹ ਅਗਿਆਨ ਹੈ।
ਅਗਿਆਨ
ਗਿਆਨ ਆਉਣ ਜਾਣ ਆਉਣ ਪਰ ਦੁੱਖ ਕੋਈ ਨਹੀਂ,
ਇਹ ਵੇਦਾਂਤੀ ਕਹਿੰਦੇ ਹਨ।
ਬੁੱਧ ਜੀ ਨੇ ਵੇਦਾਂਤ ਤੇ ਉਪਨਿਸ਼ਦ ਦੀਆਂ ਜਿਹੜੀਆਂ ਮਨ ਗੱਲਾਂ ਦੇ ਗਿਆਨ ਦਾ ਨਿਖੇਧ ਕੀਤਾ ਤੇ ਕਰਮ ਨੂੰ ਹੀ ਗਿਆਨ ਦੱਸਿਆ। ਚਲਦਿਆਂ ਚਲਦਿਆਂ ਕੰਮ ਕਰਦਿਆਂ ਕਰਦਿਆਂ ਆਪੇ ਰਸਤੇ ਰੋਸ਼ਨ ਹੋ ਜਾਂਦੇ ਹਨ। ਇਹ ਹੈ ਨਾ ਠੀਕ ਗੱਲਾਂ ਕਰਮ ਦੀ ਤਾਂ ਹਲ ਜੋਣਾ ਪੱਥਰ ਢੋਣਾ ਸੱਚਾ ਤੇ
ਸੁਚਾ।
ਆਪ ਨੇ ਮੁੱਖ ਕਰਮ ਇਹ ਦੱਸਿਆ ਕਿ ਚੰਗੇ ਬਣੋ, ਚੰਗਾ ਲੱਗਣਾ, ਚੰਗਾ ਹੋਣਾ, ਚੰਗਾ ਕਰਨਾ, ਇਹ ਹੋਣਾ ਠੀਕ ਜੀਵਨ ਦੀ ਗੁਰਮੁਖ ਅਵਸਥਾ ਦਾ ਵਰਣਨ ਹੈ। ਦਇਆਵਾਨ, ਸ਼ੀਲਵਾਨ, ਸੰਤੋਖਵਾਨ, ਪਵਿੱਤਰ ਆਸ਼ਾ, ਪਵਿੱਤਰ ਤ੍ਰਿਸ਼ਨਾ ਆਦਿ। ਪਰ ਪਹਿਲੇ ਜੀਵੋਗੇ ਤਾਂ ਰੂਹ ਵਿਚ ਕੁਛ ਚਾਹ ਤਾਂ ਹੋਵੇ,
ਕੁਛ ਸ਼ੌਕ ਨੁਕਤੇ ਚਾਹ ਨਹੀਂ ਹੈ, ਕੋਈ ਦਿਲ ਦੇ ਵਿਚ ਉਮੰਗ ਨਹੀਂ ਹੈ। ਹਾਂ ਬਈ ਦੇਖ ਕੀ ਲਿਖਿਆ ਹੈ।
ਪਰ ਪਹਿਲੇ ਜੀਵੋਗੇ ਤਾਂ ਰੂਹ ਵਿਚ ਕੁਛ ਚਾਹ ਤਾਂ
ਹੋਵੇ,
ਕੁਛ ਸ਼ੌਕ ਤਾਂ ਹੋਵੇ, ਕੁਛ ਖਰਬਲੀ ਤਾਂ ਹੋਵੇ। ਇੱਥੇ ਮੰਜ਼ਿਲ ਮਕਸੂਦ ਠੀਕ ਸਭ ਦੀ। ਇਸ ਅੱਗੀ ਸੰਸਾਰ ਵਿਚ ਕਰਮ ਖੇਤਰ ਦੀ ਤਪਸ਼ ਵਿਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ, ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ, ਤਪੀ ਸੁਰਤ ਹੀ ਅਹੰਕਾਰ ਹੈ, ਤਪੀ ਜੀਵਨ ਤੀਬਰਤਾ, ਜੀਵਨ ਜੋਸ਼ ਕ੍ਰੋਧ ਹੋ ਜਾਂਦਾ ਹੈ, ਦਰਸ਼ਨ ਦੀ ਲਾਲਸਾ, ਖੁਣਕ ਨਾਮ ਮਹਾਂਪੁਰਖ ਦੀ ਹਜ਼ੂਰੀ ਦੀ ਚਾਹ ਜਦ ਤਪ ਜਾਂਦੀ ਹੈ ਤਦ ਲੋਭ ਦੀ ਸੂਰਤ ਪਕੜ ਲੈਂਦੀ ਹੈ। ਮਜ਼ਬਾਂ ਦੇ ਬੈਰ ਦਵੈਰ ਤਪੀ ਹੋਈ ਮੋਈ ਹੋਈ ਮਨੂਰ ਹੋਈ ਜਗਿਆਸਾ ਹੀ ਤਾਂ ਹੈ।
ਜਗਿਆਸਾ ਜਿਹੜੀ ਆਮ ਤੌਰ ਪਰ ਇਹ ਸਭ ਮੋਈ ਹੋਈ ਇਹ ਅੱਗੀ ਇਹਦੀ ਵੀ
ਇਉਂ ਦੀਨਦਾਰ ਦੁਨੀਆਂਦਾਰਾਂ ਥੀ ਵੱਧ ਜ਼ਹਿਰੀਲੇ
ਵੱਧ ਜ਼ਹਿਰੀਲੇ ਹੋਏ ਬੈਠੇ ਦੀਨਦਾਰ ਦੁਨੀਆਂਦਾਰ। ਔਰ ਇਸੇ ਕਰਕੇ ਸਭ ਤੋਂ ਜ਼ਿਆਦਾ ਜ਼ੁਲਮ ਅਗਰ ਹੋਇਆ ਤਾਂ ਦੀਨਾਂ ਨੇ ਕੀਤਾ।
ਇਉਂ ਦੀਨਦਾਰ ਦੁਨੀਆਂਦਾਰਾਂ ਥੀ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਤਪੀ ਤਪੱਸਿਆ ਕ੍ਰੋਧ ਤਪਿਆ ਗ੍ਰਸਤ ਵਿਰੋਧ ਤਪੀ ਅਕਲ ਸ਼ੈਤਾਨ ਤਪੀ ਅਰੋਗਤਾ ਬਿਮਾਰੀ ਤਪਿਆ ਚਿੱਤ ਦੁੱਖ ਤੇ ਕਲੇਸ਼ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ। ਇਉਂ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ, ਕੁਛ ਸਰੀਰਕ ਤੇ ਕੁਛ ਮਾਨਸਿਕ। ਦੀਨ ਵੀ ਮਰਜ਼ ਹੈ ਦੁਨੀਆਂ ਦੇ ਕਰਮ ਧਰਮ ਯੋਗ ਸਭ ਮਰਜ਼ਾਂ ਹਨ।
ਕਰਮ ਧਰਮ ਯੋਗ ਜੋ ਕੁਛ ਕਰਦੇ ਸਭ ਮਰਜ਼ਾਂ
ਦੁਨੀਆਂ ਦੇ ਕਰਮ ਧਰਮ ਯੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ, ਸੁਰਤ ਟਿਕਾ ਵਿਚ ਨਹੀਂ।
ਟਿਕਾ ਟਿਕਾਈ ਨੀ ਕਿਸੇ ਦੀ, ਇੱਕ ਨੁਕਤੇ ਤੇ ਕਿਸੇ ਦੀ ਪਹੁੰਚੀ ਨੀ, ਉਹ ਨੁਕਤਾ ਤਾਂ ਜੇ ਲੱਭਾ ਨੀ।
ਸੁਰਤ ਟਿਕਾ ਵਿਚ ਨਹੀਂ, ਦਿਲ ਠਾਏ ਨਹੀਂ ਚਿੱਤ ਜਾਸਰ
ਠੀਕ ਆਪਣੇ ਘਰ ਵਿਚ ਨਿਜ ਘਰ ਵਿਚ।
ਦੀਨ ਵਿਚ ਵੀ ਤ੍ਰਿਸ਼ਨਾ ਦੇ ਬੰਦੇ ਮਾਰ ਲਏ, ਦੁਨੀਆਂ ਵਿਚ ਤਾਂ ਇਸ ਹਫ ਨੇ ਅੱਗੇ ਹੀ ਮਾਰ ਰੱਖੇ ਸਨ। ਹਾਏ ਠੰਡ ਕਿੱਥੇ,
ਹਾਏ ਠੰਡ ਕਿੱਥੇ।
ਹਰ ਪ੍ਰਸ਼ਨ ਹਰ ਇੱਕ ਨੇ ਆਪਣੇ ਲਈ ਆਪ ਹੱਲ ਕਰਨਾ ਹੈ। ਇੱਕ ਗਿਆਨਵਾਨ ਕਵੀ ਕਹਿੰਦਾ ਹੈ, ਤੇਰੀ ਮੰਜ਼ਿਲ ਤੂੰ ਆਪਣੇ ਪੈਰੀ ਹੀ ਤੈਅ ਕਰਨੀ,
ਆਪਣੇ ਪੈਰੀ ਹੀ ਤੈਅ ਕਰਨੀ, ਤੇਰੇ ਮੰਜ਼ਿਲ ਦਾ ਤੂੰ ਤੈਅ ਕਰਨੀ ਹੈ, ਦੂਸਰਾ ਤਾਂ ਨਹੀਂ ਕਰ ਸਕਦਾ।
ਮੈਂ ਤੇਰੇ ਲਈ ਤੇਰੀ ਮੰਜ਼ਿਲ ਨਹੀਂ ਮਾਰਦਾ।
ਠੀਕ,
ਪਰ ਹੈ ਗੱਲ ਇੱਕ ਨੁਕਤੇ ਵਾਲੀ, ਸਦੀਆਂ ਤੱਕ ਤੂੰ ਸਮਝੀ ਜਾਏਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ।
ਸੁਣ ਚੰਗੀ ਤਰ੍ਹਾਂ, ਸਦੀਆਂ ਤਾਂ ਇੱਕ ਜਨਮ ਨਹੀਂ, ਸਦੀਆਂ ਤਾਂ ਆ ਜਿਹੜੇ ਬੈਠੇ ਹੈ ਬਾਬੇ ਗੁਰੂ ਸਾਹਿਬ ਨੇ ਜਾ ਕੇ ਕਿੱਥੇ ਕਿੱਥੇ ਬੈਠੇ ਕੰਦਰਾਂ ਚ ਤਾਰੇ ਸਦੀਆਂ ਚ ਸਦੀਆਂ ਤੇ ਉਹਦਾ ਕਿੰਨੀ ਗੱਲਾਂ ਘਰ ਰਹੇ ਸੀਗੇ, ਕਿੰਨੀ ਗੱਲਾਂ ਆਪਣੇ ਦੁਨੀਆਂ ਵੀ ਛੱਡੀ, ਸਭ ਕੁਛ ਖਾਣਾ ਪੀਣਾ ਵੀ ਛੱਡੇ, ਸਭ ਕੁਛ ਗੱਲਾਂ ਕਰ ਲਈ ਜਾਂਦੇ। ਹਾਂ ਬਈ, ਹਾਂ ਸਦੀਆਂ ਤੱਕ
ਤੂੰ ਸਮਝੀ ਜਾਏਗਾ ਕਿ ਤੂੰ ਬੜੀ ਰੂਹਾਨੀ
ਤਰੱਕੀ ਕਰ ਲਈ ਜੀ। ਮੈਂ ਦੁਨੀਆਂ ਨੂੰ ਲੈਦਾ, ਮੈਂ ਤਾਂ ਲੈ ਮੈਂ ਮੱਕੀ ਬਣ ਗਿਆ ਹੈਗਾ, ਦੁਨੀਆਂ ਮੇਰੀ ਇੰਨੀ ਚੱਲੀ ਹੈਗੀ ਤੇ ਮੈਂ ਖਾਂਦਾ ਨੀ, ਮੈਂ ਕੋਈ ਪਾਪ ਨੀ ਕੀਤਾ। ਹਾਂ ਬਈ,
ਤੇਰੇ ਜਿਹਾ ਕੋਈ ਨਹੀਂ,
ਕੋਈ ਨਹੀਂ।
ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਬੜਾ ਸਾਧਨ ਕਰ ਰਿਹਾ ਹੈ, ਬੜਾ ਤਪ ਕਰ ਰਿਹਾ ਹੈ। ਤੂੰ ਆਪਣੇ ਆਪ ਨੂੰ ਅੰਦਰ ਵਾਰ ਪਾਰਗ੍ਰਮੀ ਸਭ ਪਿਆ ਹੋਵੇਗਾ,
ਹਰ ਇੱਕ ਬਣਿਆ ਬੈਠਾ।
ਪਰ ਯਾਦ ਰੱਖ, ਸਦੀਆਂ ਪਿੱਛੋਂ ਗੋ ਕਰਕੇ ਤੱਕ ਸੀ ਤਾਂ ਪਤਾ ਲੱਗ ਸੀ ਕਿ ਤੂੰ ਤਾਂ ਚੱਲਦਾ ਵੀ ਉੱਥੇ ਹੀ ਖੜਾ
ਹੈ। ਖੜਾ ਸੀ ਮਾਰਚ ਟਾਈਮ ਹੀ ਲੈਫਟ ਰਾਈਟ ਕਰ। ਔਰ ਇੱਕ ਦੋ ਸਾਲ ਦੀ ਗੱਲ ਨੀ, ਇੱਕ ਦੋ ਜਨਮਾਂ ਦੀ ਨੀ, ਸਦੀਆਂ ਤੱਕ ਉੱਥੇ ਮਾਰਚ ਟਾਈਮ ਕਰੀ ਜਾਂਦੇ ਆ ਸਾਰੇ।
ਸਦੀਆਂ ਪਿੱਛੋਂ ਬਹੁਤ ਤੱਕ ਕੇ ਤੱਕ ਸੀ ਤਾਂ ਪਤਾ ਲੱਗ ਸੀ ਕਿ ਤੂੰ ਤਾਂ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੋਂ ਤੂੰ ਚੱਲਿਆ
ਸੀ।
ਭਾਈਆ, ਰੂਹਾਨੀ ਤਰੱਕੀ ਇਉਂ
ਨਹੀਂ,
ਜਦ ਕਿਸੇ ਦੀ
ਨਜ਼ਰ। ਸੁਣੋ, ਹੁਣ ਇੱਥੇ ਸਵਾਲ ਇਹ ਹੈ ਜੇ ਇੰਨਾ ਤਪ ਕਰਕੇ ਇੰਨਾ ਸਦੀਆਂ ਤਾਂ ਹੀ ਇੰਨਾ ਜਾਪ ਤਾਪ ਕਰਕੇ ਇੰਨੇ ਔਖੇ ਹੋ ਕੇ ਫਿਰ ਵੀ ਫਿਰ ਉਹ ਤਰੀਕਾ ਕੀ ਹੈ, ਕਿਹੜਾ ਤਰੀਕਾ ਹੈ ਜਿਸ ਤਰੀਕੇ ਨਾਲ ਸਾਡੀ ਮੰਜ਼ਿਲ ਜਾਂ ਕਦਮ ਪੁੱਟਿਆ ਜਾਵੇ, ਉਹ ਹੁਣ ਦੱਸ ਨੁਕਤਾ ਖੜੋ ਬਈਏ।
ਭਾਈਆ, ਰੂਹਾਨੀ ਤਰੱਕੀ ਇਉਂ
ਨਹੀਂ,
ਜਦ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ,
ਨਜ਼ਰ ਪਵੇਗੀ ਕਿਸੇ ਦੀ,
ਤਾਂ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋ।
ਮੰਜ਼ਿਲ ਕਿਉਂ ਕਿਉਂ ਪਤਾ, ਇੱਥੇ ਜਿਸ ਨੇ ਕੀਤਾ ਨੀ ਹੈ ਮੈਂ ਕਰ ਦਿੰਦਾ। ਆ ਜਿਸ ਨਾਲ ਦੁਨੀਆਂ ਨਾ ਤਿੰਨਾਂ ਗੁਣਾ ਦੀ ਇੱਥੇ ਮੈਂ, ਅਸੀਂ ਜਿੰਨਾ ਜਪ ਤਪ ਜੋ ਕੁਛ ਵੀ ਕਰਦੇ ਹਾਂ ਮੈਂ ਮੇਰੀ ਚ ਕਰਦੇ ਹਾਂ। ਮੈਂ ਚੰਗਾ ਬਣ ਜਾ, ਮੈਂ ਉੱਚਾ ਬਣ ਜਾ, ਮੈਂ ਦਿਗੰਬਰ ਬਣ ਜਾ, ਮੈਂ 108 ਬ੍ਰਹਮ ਗੁਰੂ ਬਣ ਜਾ, ਉਹ ਮੈਂ ਜੀ ਹੈ ਨਾ ਸਾਰਾ, ਮੈਂ ਤੂੰ ਗਾਂ ਇੱਕ ਦੂਸਰੀ ਦੁਨੀਆ ਹੈ ਜਿਹੜੀ ਗੁਰੂ ਨਾਨਕ ਦੀ ਦੁਨੀਆ ਤੇ ਬੇਗਮਪੁਰ ਹੈ। ਉਹ ਬੇਗਮਪੁਰ ਦੀ ਤਾਂ ਹੁਣ ਸੋਈ ਹੈ ਨੀ, ਉਹ ਤਾਂ ਇੱਥੇ ਬਣਿਆ ਬੈਠਾ ਹੈ ਭਲਾ ਭਲੇਰਾ 108 ਜਗਤ ਗੁਰੂ ਬਣਿਆ ਬੈਠਾ, ਉਹ ਤਾਂ ਦੂਸਰੇ ਦੀ ਜੇ ਜੇ ਉਹ ਦੂਸਰੇ ਦੀ ਸੋ ਜਿੱਦਣ ਯਾਦ ਰੱਖੋ ਜਿੱਦਣ ਉਹਨੂੰ ਝਲਕਦੀ ਮਾੜੀ ਜਿਹੀ ਵੱਜ ਗਈ ਨਾ ਦੂਸਰੇ ਪਾਸਿਓਂ ਦੂਸਰੀ ਦੁਨੀਆਂ ਦੀ, ਉਹਦਾ 108 ਜਗਤ ਗੁਰੂ ਪੁਰਾਣ ਜਿਹੜਾ ਟਾਈਟਲ ਆਉਂਦਾ ਉਹ ਲੈ ਜਾਏ, ਉਹਦਾ ਉਹ ਇੱਕ ਝਲਕ ਵੀ ਨਜ਼ਰ ਇਹਦੂਏ ਦੂਏ ਦੇਸ਼ ਦੀ ਤੇ ਦੂਏ ਉੱਥੋਂ ਕਿਹਨੇ ਦੇਣੀ ਹੈ, ਉਹ ਭਾਈ ਉੱਥੋਂ ਦੇ ਜਿਹੜੇ ਰਹਿਣ ਵਾਲੇ ਹੈ, ਉੱਥੋਂ ਦੇ ਜਿਹੜੇ ਰਹਿਣ ਵਾਲੇ ਹੈਗੇ ਨਾ ਜਿਨ੍ਹਾਂ ਨੇ ਉਹ ਝਲਕ ਆਪਣੇ ਅੰਦਰ ਵਾੜੀ ਹੋਈ ਹੈ, ਜਿਬੇ ਹੋਈ ਹੈ, ਬਖਸ਼ੇ ਹੋਏ ਹੈਗੇ ਉਹਨਾਂ ਦੇ ਅੰਦਰ, ਉਹ ਝਲਕ ਹੈ ਉਹਨਾਂ ਦੀ ਹਾਂ ਥਾਣੀ, ਉਹਨਾਂ ਦੀ ਵਾੜੀਆਂ ਥਾਣੀ, ਉਹਦੇ ਛੋ ਥਾਣੀ, ਜਿੱਦਣ ਤੁਹਾਨੂੰ ਤੁਹਾਡੇ ਆਤਮਾ ਤਾਈ ਉਹ ਝਲਕ ਪਹੁੰਚੀ ਤੇ ਉਦੋਂ ਪਤਾ ਲੱਗਾ ਲੈ ਵੀ ਇੰਨੇ ਸਦੀਆਂ ਬਾਅਦ, ਇੰਨੀਆਂ ਸਦੀਆਂ ਬਾਅਦ ਮੈਂ ਤਾਂ ਐਵੇਂ ਪਾਠੀ ਝੋਕਦਾ ਰਿਹਾ। ਇਹ ਨਜ਼ਰ ਦੀ ਸਾਰੀ ਨਜ਼ਰ ਦੀ ਖੇਲ ਹੈ। ਸੁਣ ਲਓ, ਮੈਂ ਕਿਤਾਬ ਅੰਗਰੇਜ਼ੀ ਚ ਪੜ੍ਹ ਰਿਹਾ, ਗੋਲਡਸਮਿਥ ਦੇਖੋ ਜੀ, ਹੈਰਾਨੀ ਤੇ ਗੱਲ ਹੈ ਕਿ ਅਮਰੀਕਾ ਦੇ ਵਿੱਚ ਵੀ ਇਹ ਜੇ ਬੰਦੇ ਹੈਗੇ ਤੇ ਉਹ ਕਹਿੰਦਾ ਉਹਨੇ ਕਿਤਾਬ ਸ਼ੁਰੂ ਇੱਥੋਂ ਲਿਖੀ ਹੈ, ਸ਼ੁਰੂ ਇੱਥੋਂ ਕੀਤੀ ਹੈ, ਕਹਿੰਦਾ ਜਦੋਂ ਉਹ ਝਲਕ ਵੱਜੀ ਉਹਨੂੰ ਕਹਿੰਦਾ ਗ੍ਰੇਸ ਹੈ, ਮਿਹਰ, ਬਖਸ਼ਿਸ਼, ਗੁਰਪ੍ਰਸਾਦ, ਕਹਿੰਦਾ ਜਿੱਦਣ ਗੁਰਪ੍ਰਸਾਦ ਜਿੱਦਣ ਉਹ ਝਲਕ ਵੱਜੀ ਤਾਂ ਤੁਹਾਨੂੰ ਸ਼ੌਕ ਟ੍ਰੀਟਮੈਂਟ ਮਿਲੇਗਾ। ਉਹ ਝਲਕ ਉਹ ਗ੍ਰੇਸ ਇੱਕ ਸ਼ੌਕ ਹੈ, ਸ਼ੌਕ ਟ੍ਰੀਟਮੈਂਟ, ਕਿਉਂ ਕਿੱਥੋਂ ਤੁਸੀਂ ਹੈਰਾਨ ਹੋ ਜਾਓਗੇ ਕਿ ਸਦੀਆਂ ਤੋਂ ਇੰਨੇ ਸਾਲ ਮੈਂ ਮੁਸਲਮਾਨ ਬਣਿਆ ਰਿਹਾ, ਇੰਨੇ ਸਾਲ ਮੈਂ ਹਿੰਦੂ ਬਣਿਆ ਰਿਹਾ, ਇੰਨੇ ਸਾਲ ਬੁੱਧਿਸਟ ਬਣਿਆ ਰਿਹਾ, ਇੰਨੇ ਤਪੱਸਿਆ ਕੀਤੀ, ਜੰਗਲਾਂ ਚ ਫਿਰੇ, ਸਭ ਕੁਛ ਕੀਤਾ, ਕੀਤਾ ਆਹ ਕੁਛ ਸਮਝਿਆ, ਇੰਨਾ ਗਿਆਨ ਸਮਝਿਆ, ਇੰਨਾ ਕੁਛ ਕੀਤਾ ਤੇ ਹਾਏ ਹਾਏ ਆਹ ਉਹ ਨਾਨਕਾ ਪਾਤਸ਼ਾਹ ਜੋ ਜਿਸੇ ਜ਼ਾਹਿਰ ਇੱਕ ਚਲਫ ਵੀ ਵੱਜੀ ਨਾ ਉੱਥੇ, ਜੋ ਕੁਛ ਮੈਂ ਗਿਆਨ ਸਮਝੀ ਬੈਠਾ ਸੀ, ਪੜ੍ਹਿਆ ਪੜ੍ਹਾਇਆ ਮੇਰਾ, ਤਪੱਸਿਆ ਕੀਤੀ, ਉਹ ਤਾਂ ਮੈਂ ਜੀ ਨਹੀਂ ਰਹੀ, ਇਹ ਤਾਂ ਬਖਸ਼ਿਸ਼ ਹੈ। ਜਿੱਦਣ ਬਖਸ਼ੋ ਸ਼ੌਕ ਟ੍ਰੀਟਮੈਂਟ ਹੋ ਗਿਆ ਉੱਥੇ, ਜੋ ਕੁਛ ਮੈਂ ਸਮਝੀ ਬੈਠਾ ਸੀ, ਗਿਆਨ ਧਿਆਨ ਕਰਮ ਕਾਂਡ ਸਭ ਚੀਜ਼ਾਂ ਦੇ ਅਰਥ ਨੇ, ਕੋਈ ਮਤਲਬ ਨਹੀਂ ਹੈ, ਸਭ ਹੋਂ ਵਿੱਚ ਸੀਗੇ, ਇਹ ਤਾਂ ਬਖਸ਼ਿਸ਼ ਤਾਂ ਉੱਥੋਂ ਆਉਣੀ ਹੈ ਨਾ, ਉਹ ਕਿੱਥੋਂ ਆਉਣੀ ਹੈ, ਉਹ ਦੇਸ਼ ਹੋਰ ਹੈ, ਜੇ ਤੁਸੀਂ ਆਪੇ ਲੈ ਲੈਣ ਜੋਗੇ ਹੁੰਦੇ ਤਾਂ ਉਹ ਲੈ ਲੈਂਦੇ ਹੁਣ ਨਹੀਂ ਭਾਈ, ਇਹ ਤਾਂ ਨਜ਼ਰ, ਇਹ ਤਾਂ ਨਜ਼ਰ, ਨਦਰੀ ਨਦਰ ਨਿਹਾਲ ਲਿਖਿਆ ਬਾਣੀ ਚ, ਤਦ ਕੇ ਸੰਗ ਨਹੀਂ ਕੁਛ ਕਾਲ, ਦਰਸ਼ਨ ਭੇਟ ਤੇ ਹੋ, ਕਾਲਾਂ ਤਾਂ ਅੱਗੋਂ ਰਹਿ ਗਈਆਂ, ਕਾਲਾਂ ਤਾਂ ਅੱਗੋਂ ਹੀ ਹੈ ਨਾ, ਤਿੰਨਾਂ ਗੁਣਾਂ ਚ ਹੀ ਹੈ ਦਰਸ਼ਨ, ਇੱਕ ਵਾਰੀ ਵੀ ਉੱਥੇ ਝਲਕ ਵੀ ਮਾੜੀ ਜੀ ਪੈ ਜਾਵੇ ਨਾ ਨਿਹਾਲ ਹੋ, ਫਿਰ ਉਹਨੂੰ ਸਾਰਾ ਗਿਆਨ ਪਿਛਲਾ ਭੁੱਲ ਜਾਂਦਾ, ਸਭ ਤਪੱਸਿਆ, ਸਭ ਥਕਾਵਟ, ਸਾਰੇ ਜਨਮ ਜੁਨ ਸਭ
ਪਾਇਆ ਰੂਹਾਨੀ ਤਰੱਕੀ ਇਉਂ
ਨਹੀਂ ਹੁੰਦੀ।
ਜਦ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ ਤਦ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ
ਇੱਕ ਇੱਕ ਮੰਜ਼ਿਲ ਹੋਗਾ। ਕਿਉਂਕਿ ਕਿਉਂ ਪਤਾ ਉਹ ਤੇ ਕੁੰਡੀ ਪੈ ਜੂ ਉੱਥੋਂ ਜਦੋਂ ਆਈ ਲਿਸ਼ਕ ਨਾਮ ਦੀ ਲਿਸ਼ਕ ਆਈ ਨਾਮ ਦੀ ਤਾਰ ਆਈ ਉਹ ਤੇ ਤੁਹਾਡੀ ਕੁੰਡੀ ਉਹਨੇ ਖਿੱਚੀ ਜਾਣਾ ਉਹਨੇ ਆਪ ਖਿੱਚੀ ਜਾਣਾ। ਇਹ ਤੁਹਾਡੇ ਕਰਨ ਦੀ ਤਾਂ ਗੱਲ ਹੀ ਨਹੀਂ ਰਹੇਗੀ। ਫਿਰ ਤਾਂ ਬਖਸ਼ਿਸ਼ ਹੈ ਫਿਰ ਤਾਂ ਬਖਸ਼ਿਸ਼ ਗ੍ਰੇਸ ਫਿਰ ਪ੍ਰਸਾਦ ਫਿਰ ਤਾਂ ਉਹ ਖਿੱਚੀ ਜਾਂਦਾ।
ਰੂਹਾਨੀ ਤਰੱਕੀ ਆਤਮਕ ਉੱਨਤੀ ਕਿਸੇ ਦੀਆਂ ਨਜ਼ਰਾਂ ਦੀ
ਖੇਡ ਹੈ ਭਾਈ। ਆਹ ਲਫ਼ਜ਼ ਯਾਦ ਕਰ ਲਓ ਕਿਸੇ ਦੇ ਨਜ਼ਰਾਂ ਦੀ ਖੇਡ ਹੈ। ਜਿਸ ਤਰ੍ਹਾਂ ਮੀਆਂ ਮਿੱਠਾ ਮਾੜਿਆ ਬੈਠਾ ਸੀ ਆਪਣੇ ਆਪ ਬੇਅੰਤ ਉਹਦੇ ਚੇਲੇ ਬਾਲੇ ਤੇ ਉਹ ਕਹਿ ਕਹਿੰਦਾ ਸੀਗਾ ਕਿ ਆ ਲੈਂਦੇ ਨਾਨਕ ਫਕੀਰ ਨੂੰ ਮੈਂ ਉਹਨੂੰ ਐ ਨਚੋੜ ਲਾਂਗਾ ਜਿਵੇਂ ਨਿੰਬੂ ਨਚੋੜੀ ਦਾ ਹੁੰਦਾ। ਉਹ ਬੇਚਾਰਾ ਸਾਥ ਸਿਮਰਨ ਕਦੋਂ ਦਾ ਲੱਗਾ ਸੀਗਾ ਨਮਾਜ਼ਾਂ ਪੜ੍ਹਨ ਤੇ ਐਤਾਂ ਪੜ੍ਹਨ ਤੇ ਉਹ ਨਹੀਂ ਪਤਾ ਲੱਗਿਆ ਉਹਨੂੰ ਵਿਦੂ ਗਾਹ ਨਹੀਂ ਪਤਾ ਲੱਗਿਆ। ਉਹ ਦਿਗੰਬਰ ਬਣਿਆ ਵੀ ਸੀਗਾ ਇੰਨੇ ਚੇਲੇ ਉਹਦੇ ਇੰਨੇ ਫਕੀਰ ਪਰ ਗੁਰੂ ਸਾਹਿਬ ਨੇ ਮਿਹਰ ਕੀਤੀ ਬਖਸ਼ਿਸ਼ ਸੀਗਾ ਜਦੋਂ ਉਹਨੂੰ ਨਾਮ ਦਾ ਪ੍ਰਕਾਸ਼ ਮਿਹਰ ਕੀਤੀ ਨਜ਼ਰ ਕੀਤੀ ਕਿਉਂ ਕਿਆ ਇੱਕ ਦਿੱਤਾ ਤਾਂ ਉੱਥੇ ਇੱਕ ਨਹੀਂ ਹਾਂ ਹੁਣ ਤਾਂ ਇੱਥੇ ਨਾ ਕੋਈ ਪੈਗੰਬਰ ਰਿਹਾ ਤੇ ਨਾ ਕੋਈ ਉੱਥੇ ਔਲੀਆ ਰਿਹਾ ਨਾ ਰਸੂਲ ਰਿਹਾ ਤੇ ਉੱਥੇ ਅੱਲਾ ਹੀ ਅੱਲਾ ਰਹਿ ਗਿਆ ਇਕੱਲਾ।
ਭਾਈ ਗੁਰਦਾਸ ਜੀ ਇਸੀ ਅੰਦਾਜ਼ ਵਿੱਚ ਫਰਮਾਉਂਦੇ ਹਨ ਲੱਖ ਧਿਆਨ ਸਮਾਧ ਲਾਏ ਗੁਰਮੁਖ ਰੂਪ ਨਾ ਅਪੜ ਸਕੈ ਲੱਖ ਗਿਆਨ।
ਗੁਰਮੁਖ ਇੱਥੇ ਕਿਹਨੂੰ ਕਿਹਾ? ਗੁਰਮੁਖ ਜਿਹਨੇ ਦਰਸ਼ਨ ਕਰ ਲਿਆ ਗੁਰੂ ਨਾਲ ਮੁਖ ਜੁੜ ਗਿਆ ਯਾਨੀ ਅੰਤਰ ਆਤਮੇ ਸਾਹਮਣੇ ਨਾਨਕਾ ਪਾਤਸ਼ਾਹ ਦਿਸੇ ਜ਼ਾਹਿਰਾ ਉਹ ਗੁਰਮੁਖ ਹੈ। ਅਸੀਂ ਸਾਰੇ ਗੁਰਮੁਖ ਬਣੇ ਬੈਠੇ
ਲੱਖ ਗਿਆਨ ਦਿਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੇ ਬੁੱਧ ਬਲ ਬਚਨ ਵਿਵੇਕ ਲੱਖ ਟੈ ਟੈ ਪਵਨ ਪਿਰਮ ਦਰ ਥੱਕੇ ਯੋਗ ਭੋਗ ਬੈਰਾਗ ਲੱਖ ਸਹਿ ਨਾ ਸਕੇ ਗੁਣ ਵਾਸ ਮਹੱਕੈ ਲੱਖ ਅਚਰਜ ਅਚਰਜ ਹੋਏ ਅਬਿਗਤ ਗਤ ਅਬਿਗਤ ਵਿੱਚ ਅਕੈ ਬਿਸਮਾਦੀ ਬਿਸਮਾਦ ਲੱਖ ਅਕਥ ਕਥਾ ਵਿੱਚ ਸਹਿਜ ਸਹਕੈ ਗੁਰਸਿੱਖੀ ਦੇ ਅੱਖ ਫਰਕ
ਗੁਰਸਿੱਖੀ ਕਿਹੜੀ ਗੁਰਸਿੱਖੀ? ਲੋਕਾਂ ਨੂੰ ਪਤਾ ਨੀ ਗੁਰਸਿੱਖੀ ਕੀ ਹੈ। ਗੁਰੂ ਦੀ ਸਿੱਖੀ ਗੁਰੂ ਦਾ ਜੀਵਨ ਜਿਹੜਾ ਗੁਰੂ ਨੇ ਦਿੱਤਾ ਬਤਾਇਆ ਇਹ ਦੁਨੀਆਂ ਦੇ ਉੱਤੇ ਉਹਦਾ ਜੀਵਨ ਗੁਰੂ ਸਾਹਿਬ ਦਾ ਜੀਵਨ ਕੀ ਸੀ? ਉਹ ਤਾਂ ਨਾਮ ਨਾਮ ਹੀ ਸੀ ਜਿਵੇਂ ਆਹ ਧੁੱਪ ਦਾ ਜੀਵਨ ਹੈਗਾ ਸੋਮਾ ਹੈਗਾ ਸੂਰਜ ਉਹ ਤਾਂ ਆਪ ਰੱਬ ਰੂਪ ਸੇ ਕੀਤੇ ਉਹਦਾ ਜੀਵਨ ਜਿਹਨੂੰ ਛੋੜ ਲੱਗ ਗਈ ਉਹ ਹਜੇ ਬਣ ਗਿਆ।
ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੈਲ ਕਿਹਾ ਹੈ
ਹੁਣ ਮੈਲ ਸਾਡੇ ਤੇ ਮੈਲ ਲੱਗੀ ਹੈ ਕਿਉਂ ਨੀ ਸਾਨੂੰ ਦਰਸ਼ਨ ਹੁੰਦੇ?
ਹਮ ਮੈਲੇ ਤੁਮ ਉਜਲ ਕਰਤੇ ਇਹ ਉਹ ਇਹ ਅੰਦਰ ਦੀ ਆਪ ਵਾਲੀ ਅੱਗ ਹੈ
ਆਪ ਵਾਲੀ ਅੱਗ ਨੂੰ ਮੈਲ ਕਿਹਾ
ਜਿਹੜੀ ਸੁਰਤ ਨੂੰ ਖੰਡਾਓ ਵਿੱਚ ਲੈ ਜਾਂਦੀ
ਸਾਰੀ ਖਿੰਡੀ ਪਈ ਇੱਕ ਮਿੰਟ ਲਈ ਇਕੱਠੀ ਨੀ ਹੁੰਦੀ ਵਾਹਿਗੁਰੂ ਵਾਹਿਗੁਰੂ ਤੋਂ ਕਰਦੇ ਮਨ ਤਾਂ ਕੁਛ ਹੋਰ ਕਰੀ ਜਾਂਦਾ ਹੈਗਾ ਵਾਹਿਗੁਰੂ ਤਾਂ ਟਿਕਦਾ ਨੀ ਤੇ ਸੁਰਤ ਇਹੀ ਮੈਲ ਹੈ ਸੁਰਤ ਖਿੰਡਾਓ ਵਿੱਚ ਜਾਣ ਹੀ ਮੈਲ ਹੈ। ਲੈ ਜੀ ਮੈਂ ਤਾਂ ਪਾਪ ਕੋਈ ਨੀ ਕਰਦਾ ਮੈਂ ਤਾਂ ਕਿਸੇ ਦਾ ਬੁਰਾ ਨੀ ਕਰਦਾ ਤੇ ਦੇਖ ਲਓ ਡੈਫੀਨੇਸ਼ਨ ਮੈਲ ਦੇ ਸੁਰਤ ਜਦੋਂ ਖਿੰਡਦੀ ਹੈ ਤੇ ਉਹਦਾ ਮੈਲ ਲੱਗਣੀ ਹੋਈ ਇੱਥੇ ਹਵਾ ਭਰੀ ਹੋਈ ਹੈ ਉਹਨਾਂ ਚ ਸ਼ਾਇਦ ਪਿਓਰ ਹੋਏਗੀ ਜਦੋਂ ਉਹਨੂੰ ਇਹ ਮਾਰ ਕੇ ਖਬਰ ਬਾਹਰ ਕੱਢ ਦਿਓ ਬਾਹਰ ਦਾ ਸਾਰੀ ਮੈਲ ਹੀ ਮੈਲ ਹੈ ਉਹ ਹਵਾ ਨਹੀਂ ਮੈਲੀ ਹੋ ਜਾਣੀ। ਆਹੀ ਉਹੀ ਪਾਣੀ ਹੁੰਦਾ ਨਾ ਟਿਊਬ ਚ ਮਿਲਦੇ ਹੈਗੇ ਪਾਣੀ ਕੀ ਕਹਿੰਦੇ ਉਹਨੂੰ ਹਾਂ ਡਿਸਟਿਲਡ ਵਾਟਰ ਡਿਸਟਿਲ ਇਵਾਪੋਰੇਸ਼ਨ ਦੀ ਉਹ ਪਿਓਰ ਕਹਿੰਦੇ ਹੁੰਦਾ ਪਰ ਉਹ ਕੈਪਸੂਲ ਦੇ ਵਿੱਚ ਜਿੰਨਾ ਚਿਰ ਬੰਦ ਹੈ ਉਹਨਾਂ ਚਿਰ ਤਾਂ ਡਿਸਟਿਲ ਹੈ ਪਿਓਰ ਹੈਗਾ ਜਦੋਂ ਉਹਨੂੰ ਬਾਹਰ ਐਂ ਖੰਡਾ ਦਿਓ ਤਾਂ ਬਾਹਰ ਹੀ ਮੈਲ ਲੱਗ ਜਾਣੀ। ਸੋ ਇਹ ਸੁਰਤ ਜਿਹੜੀ ਹੈ ਸਾਡੀ ਜਦੋਂ ਬਾਹਰ ਖਿੜ ਗਈ ਤਾਂ ਮੈਲ ਲੱਗੀ ਜਿੰਨਾ ਚਿਰ ਇੱਕ ਨੁਕਤੇ ਤੇ ਹੈ ਸ਼ਬਦ ਵਿੱਚ ਹੈ ਨਾਮ ਵਿੱਚ ਹੈ ਉਹਨਾਂ ਚਿਰ ਉਹ ਪਵਿੱਤਰ ਹੈ ਉਹਨਾਂ ਚਿਰ ਨਿਰਮਲ ਹੈ। ਜੋ ਖੰਡਾਉ ਚਲੀ ਗਈ ਤੇ ਹੁਣ ਦੇਖਣਾ ਇਹ ਤਾਂ ਇਹ ਹੈ ਕਿ ਸਾਡੀ ਸੁਰਤ ਸਾਰਾ ਦਿਨ ਖਿੰਡੀ ਹੋਈ ਰਹਿੰਦੀ ਹੈ ਸਾਰਾ ਦਿਨ ਮੈਲੀ ਤੇ ਉਹ ਬੜੇ ਆਕੜੇ ਫਿਰ ਜੀ ਮੈਂ ਬੜਾ ਇਹ ਕਰਦਾ ਮੈਂ ਜੀ ਮੈਂ ਕਿਸੇ ਬੁਰਾ ਨਹੀਂ ਕਰਦਾ ਮੈਂ ਇੰਨਾ ਮੈਂ ਦਾਨ ਕੀਤਾ ਇੰਨਾ ਮੈਂ ਪਾਠ ਕੀਤਾ ਇੰਨੀ ਮੈਂ ਜਵੀ ਸਾਹਿਬ ਦੇ ਮਾਇਆ ਫੇਰੀਆਂ ਫਲਾਨਾ ਤੇ ਉਹ ਕਰਦੇ ਫਿਰਦਾ ਹੈ ਹਾਂ ਬਈ
ਠੰਡੀ ਸੁਰਤ ਸੜਾ ਇਕੱਠੀ ਹੁੰਦੀ ਹੈ ਠੰਡਾ ਰੂਹ ਰੱਬ ਨਾਲ ਮਿਲਿਆ
ਮਿਲਿਆ
ਉਹਦੇ ਵਿੱਚ ਤਪੀ ਸੁਰਤ ਪਾਪ ਹੈ ਠੰਡੀ ਸੁਰਤ ਪੁੰਨ ਹੈ
ਦੇਖ ਲੈ ਤਪੀ ਸੁਰਤ ਪਾਪ ਹੈ ਮਹਿਲ ਹੈ ਮਹਿਲ ਹੈ ਜਿਹੜੀ ਉਹ ਪਾਪ ਹੈ ਅਸੀਂ ਕਹਿੰਦੇ ਇਸ ਤੇ ਕੋਈ ਪਾਪ ਨੀ ਕਰ ਰਿਹਾ ਸਾਨੂੰ ਕੀ ਪਤਾ ਹੈ ਪਾਪ ਦਾ ਹਮੇ ਉਹ ਬਾਣੀ ਵੀ ਲਿਖਿਆ ਹੈ ਹੋਮ ਵਿੱਚ ਸਚਿਆਰ ਬਣੇ ਫਿਰਦੇ ਹੈ ਹੋਮ ਵਿੱਚ ਸਚਿਆਰ ਹੋਮ ਵਿੱਚ ਕੁਲਿਆਰ ਹੋਮ ਵਿੱਚ ਪਾਪ ਪੁੰਨ ਵਿਚਾਰ ਹੋਂ ਦੀ ਪਾਪ ਹੈ ਹੋਂ ਦੇ ਪੁੰਨ ਬਣਾਈ ਫਿਰਦੇ
ਮਹਿਲ ਇਸੀ ਅੱਗ ਦਾ ਲਾਂਬਾ ਹੈ
ਕਿਆ ਮਹਿਲ ਉਸੇ ਦਾ ਉਹ ਧੂਆਂ ਹੈ ਜਿੱਥੇ ਅੱਗ ਹੋਏਗੀ ਉੱਥੇ ਧੂਆਂ ਨਿਸ਼ਾਨੀ ਹੋਏਗੀ ਇਹ ਸਭ ਧੂਆਂ
ਮਹਿਲ ਕਿਸੀ ਅੱਗ ਦਾ ਲਾਂਬਾ ਹੈ ਜਿਹੜਾ ਲੱਗ ਜਾਂਦਾ ਹੈ ਤੇ ਰੂਹ ਸੜ ਜਾਂਦੀ
ਸੜ ਜਾਂਦੀ
ਆਪਣੇ ਕਰਮ ਕਰਨ ਨਾਲ ਨੈਲੇ ਹੋ ਜਾਈਦਾ ਹੈ
ਕਰਮ ਕਰਦੇ ਹੈ ਕਿਉਂ ਕਰਦੇ ਪਹਿਲ ਖਿਆਲ ਆਉਂਦੇ ਹੈ ਖਿਆਲ ਕਾਹਦੇ ਆਉਂਦੇ ਮਾਇਆ ਦੇ ਤੇ ਉਹ ਖਿਆਲ ਕਰਦੇ ਕਰਮ ਕਰਦੇ ਖਿਆਲ ਕਰਨਾ ਹੀ ਮਨ ਮੈਲਾ ਹੋ ਕੇ ਕਰਮ ਕਰਨਾ ਤਾਂ ਉਦੋਂ ਜ਼ਿਆਦਾ ਹੋ ਜਾਂਦਾ
ਆਪਣੇ ਕਰਮ ਕਰਨ ਨਾਲ ਮੈਲੇ ਹੋ ਜਾਈਦਾ ਹੈ ਕਦੇ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ
ਹੋਰ ਵੀ ਮਾਰ ਦਿੰਦੇ ਆ ਕਿਉਂਕਿ ਹੁਣ ਤੁਹਾਡੇ ਗ੍ਰਿਸ਼ਤੇ ਨੇ ਇਹਨਾਂ ਦੇ ਨਾਲ ਲੈ ਫਿਰ ਸਾਡੀ ਸੋਸਾਇਟੀ ਹੈ ਉਹ ਸੋਸਾਇਟੀ ਕੁੜੀ ਦਾ ਵਿਆਹ ਹੋਇਆ ਤਾਂ ਉਹ ਸੋਸਾਇਟੀ ਨੇ ਇੰਨਾ ਜ਼ੋਰ ਪਾ ਦਿੱਤਾ ਕਿ ਤੁਸੀਂ ਉਹ ਗਵਾਤਾ ਮੈਂ ਦੇਖਦਾ ਉੱਥੇ ਉੱਥੇ ਜਾ ਕੇ ਦੇਖੋ ਅੱਗੇ ਸਿਰਫ ਰੁਪਈਆ ਇੱਕ ਦਿੰਦੀ ਸੀ ਮੰਗਣੀ ਨੂੰ ਤੇ ਵਿਆਹ ਆਏ ਤਾਂ ਦੋ ਇੱਕ ਦੋ ਦਿਨ ਰੱਖ ਕੇ ਉਹਨੂੰ ਤੋਰ ਦਿੰਦੀ ਸੀ ਅੱਜ ਕੱਲ ਪਹਿਲਾਂ ਖੰਨੀ ਕਿੰਨੇ ਕਹਿ ਗਏ ਉਹ ਪਹਿਲਾਂ ਰੋਕਾ ਫਿਰ ਠਾਕਾ ਫਿਰ ਸ਼ਗਨ ਫਿਰ ਅਜੇ ਉਹ ਵਿਆਹ ਤੋਂ ਪਹਿਲਾਂ ਪਹਿਲਾਂ ਹੀ ਚਾਰ ਪੰਜ ਰਿਵਾਜ ਬਣਾ ਤੇ ਇਹ ਕੀ ਸੋਸਾਇਟੀ ਇਹੀ ਸਾਨੂੰ ਮੈਲ ਲਾਈ ਜਾਂਦੀ ਹੋਈ ਸੋਸਾਇਟੀ ਨਾ ਤੁਹਾਡੇ ਰਿਵਾਜ ਤੁਸੀਂ ਘਰੇ ਹੈ ਆਪ ਸਿਆਣੀਆਂ ਇਕੱਠੀਆਂ ਕਿਤਾਬ ਮੈਂ ਪੁੱਛਦਾ ਹੁੰਦਾ ਵੀ ਤੁਹਾਡੇ ਇਹ ਰਿਵਾਜ ਜਿਹੜੇ ਹੈ ਇਹ ਕਿਹਨੇ ਬਣਾਇਆ ਕੋਈ ਕਿਤਾਬ ਕਿਤੋਂ ਲਿਖੀ ਹੈ ਕਿਸੇ ਨੇ ਸੈਣੀਆਂ ਬੁੜੀਆਂ ਬੜੀਆਂ ਫਿਰਦੀਆਂ ਇਹਨਾਂ ਨੇ ਨਵੇਂ ਰਿਵਾਜ ਚਲਾਏ ਨਵੇਂ ਚਲਾ ਲੈਂਦੇ ਦੁਖੀ ਫਿਰ ਆਪੇ ਹੁੰਦੀ
ਕਦੀ ਕਿਸੇ ਹੋਰ ਦੇ ਕਰਮ ਵੀ ਮਾਰ
ਦਿੰਦੇ
ਛੂ ਹੈ ਨਾ
ਛੂ ਹੈ ਨਾ ਜੇਕਰ ਜਰਮ ਦੀ ਬਿਮਾਰੀ ਵੀ ਛੋਹ ਲੱਗ ਸਕਦੀ ਹੈ ਤੇ ਖੈਰਾਂ ਦੀ ਕਿਉਂ ਨੀ ਛੋਹ ਲੱਗ ਸਕਦੀ ਖਿਆਲਾਂ ਦੀ ਛੋਹ ਲੱਗ ਲੱਗ ਕੇ ਅਸੀਂ ਬਿਮਾਰ ਹੋਈ ਜਾਂਦੇ ਮਾਂ ਉਹ ਮਨ ਬਿਮਾਰ ਹੁੰਦਾ ਉਹ ਸਰੀਰ ਬਿਮਾਰ ਹੁੰਦਾ ਜੇ ਜੁਕਾਮ ਹੋ ਗਿਆ ਤਾਂ ਸਰੀਰ ਬਿਮਾਰ ਹੋ ਜੂਗਾ ਜੇ ਮਾਇਆ ਜੁਕਾਮ ਹੈ ਮੋਹ ਦਾ ਜੁਕਾਮ ਹੈ ਕੰਮ ਕਰੋ ਦਾ ਮੁਕਾ ਉਹਦਾ ਵੀ ਜੋ ਇਨਫੈਕਸ਼ਨ ਹੋ ਜਾਂਦੀ ਮਨ ਤੇ ਇਨਫੈਕਸ਼ਨ ਹੋ ਜਾਂਦੀ ਹਾਂ ਬਾਈ
ਛੂ ਹੈ ਨਾ ਲੱਗ ਜਾਂਦੀ ਚੰਗੀ ਵੀ ਮੰਦੀ
ਚੰਗੀ ਤੇ ਮੰਦੀ ਵੀ ਛੂ ਲੱਗ ਜਾਂਦੀ
ਇਨਸਾਨ ਇੱਕ ਹੈ ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਸ਼ਖਸ ਤੇ ਪੈਂਦਾ ਹੈ
ਪੈਂਦਾ ਕਰਦਿਆਂ ਦਾ ਹੀ ਪਹਿਲਾਂ ਤਾਂ ਕਰਦਿਆਂ ਹੀ ਨਹੀਂ ਪੈਂਦਾ ਕਈ ਕਈ ਘਰਾਂ ਦੇ ਵਿੱਚ ਕੋਈ ਇੱਕ ਰੂਹ ਹੁੰਦੀ ਕੋਈ ਚਾਹੇ ਉਹ ਆਦਮੀ ਹੈ ਚਾਹੇ ਬੱਚਾ ਹੈ ਚਾਹੇ ਕੁੜੀ ਹੈ ਚਾਹੇ ਮੁੰਡਾ ਉਹ ਦੇ ਜਦੋਂ ਉਹ ਇੱਥੇ ਮੇਰੇ ਉਹ ਚਿੱਠੀ ਦੇ ਵਿੱਚ ਨਾ ਇੱਕ ਬੀਬੀ ਹੈਗੀ ਬਲਵਿੰਦਰ ਉਹ ਨਿਰਭੈ ਸਿੰਘ ਦੀ ਭੈਣ ਲੱਗਦੀ ਹੈ ਮਾਮੇ ਦੀ ਧੀ ਉਹ ਕਿਤੇ ਅੱਜ ਤੋਂ 8-10 ਸਾਲ ਪਹਿਲਾਂ ਸੰਗਤ ਵਿੱਚ ਆਈ ਤਾਂ ਉਹ ਤੇ ਕੁਛ ਛੋ ਲੱਗੀ ਕੁਛ ਉਹਨੂੰ ਚੰਗਾ ਚੰਗਾ ਲੱਗਿਆ ਜਦੋਂ ਘਰ ਗਈ ਤੇ ਉਹਦੇ ਘਰ ਅਜੇ ਅਣਵਿਆਹੀ ਸੀ ਉਹਦੇ ਘਰ ਕੌਣ ਸੀ ਭਰਾ ਸੀ ਭਰਜਾਈ ਸੀ ਹੋਰ ਭੈਣਾਂ ਸੀਗੀਆਂ ਤੇ ਮਾਂ ਸੀ ਬਾਪ ਸੀ ਹੋਰ ਸਭ ਕੁਛ ਸਾਰਾ ਪਰਿਵਾਰ ਸੀ ਜ਼ਿਮੀਂਦਾਰ ਸੀ ਵੱਡੇ ਸਾਰੇ ਤੇ ਮੈਨੂੰ ਉਹਨੇ ਚਿੱਠੀ ਲਿਖੀ ਹੈ ਉਹ ਚਿੱਠੀ ਮੈਂ ਛਾਪੀ ਹੋਈ ਹੈ ਪ੍ਰੇਮ ਪੱਤਰ ਦੇ ਉਹਨਾਂ ਦਾ ਨਾਮ ਕੀ ਹੈ ਲਖਮਿੰਦਰ ਤੌਰ ਤੇ 10 ਸਾਲ ਦੀ ਗੱਲ ਹੈ ਉਹ ਲਿਖਦੀ ਹੈ ਬਾਊ ਜੀ ਜਦੋਂ ਮੈਂ ਘਰ ਆਈ ਹਾਂ ਮੇਰੇ ਤਾਂ ਇਹ ਘਰਦੇ ਜਮਾ ਨੇ ਮੇਰੇ ਤੇ ਐਂ ਤਾਵਾ ਬੋਲਿਆ ਕਿ ਤੁਹਾਡੇ ਕੋਲੋਂ ਜਿਹੜੀ ਮੈਨੂੰ ਚਿਣ ਕੇ ਮਿਲੀ ਸੀ ਭੋਰਾ ਕਿ ਉਹਨੂੰ ਸਾਰਾ ਜ਼ੋਰ ਲਾ ਰਿਹਾ ਉਹਨੂੰ ਬੁਝਾਉਣ ਦਾ ਬਾਲਟੀਆਂ ਭਰ ਭਰ ਕੇ ਪਾਣੀ ਪਾਉਂਦੇ ਜਿਹੜਾ ਬੂਟਾ ਤੁਸੀਂ ਮਾੜਾ ਜਿਹਾ ਲਾਇਆ ਸੀ ਮਿਥਣ ਦੀ ਕੋਸ਼ਿਸ਼ ਕਰਦੇ ਆ, ਕਹਿੰਦੇ ਅਸੀਂ ਕਹੀ ਤੇ ਮੈਂ ਬਚਾ ਕੇ ਰੱਖਿਆ, ਮੈਨੂੰ ਬਚਾ ਲਓ, ਮੇਰਾ ਬੂਟਾ ਮੇਰੀ ਤੁਸੀਂ ਲਾਇਆ ਹੈਗਾ, ਇਹ ਜਿਹੜੀ ਚਿੰਗਿਆੜੀ ਤੁਸੀਂ ਲਾਈ ਹੈ ਨੀ, ਕਹਿ ਮੇਰਾ ਸੀ, ਮੈਨੂੰ ਬਚਾ ਲਓ। ਉਹਨੇ ਹਰੇਕ ਲਿਖੇ, ਉਹੀ ਗੱਲ ਹੋਈ ਕਰਦਿਆਂ ਨੇ, ਲੈ ਰੋਜ਼ ਰੋਜ਼ ਸੰਗਤ ਦੇ ਜਵਾਨ ਕੁੜੀਆਂ ਦਾ ਕੀ ਕੰਮ ਹੈ, ਰੋਜ਼ ਉੱਥੇ ਜਾ ਸੰਗਤ, ਇੱਕ ਸੰਗਤ ਇੱਕ ਵਾਰੀ ਕਰ ਲਈ ਬਸ ਨੀ, ਕਹਿ ਸੰਗਤ ਭੱਜੇ ਫਿਰੋ ਵੀ, ਜਵਾਨ ਕੁੜੀਆਂ ਦਾ ਕੀ ਕੰਮ ਹੁੰਦਾ ਕਿਤੇ ਪਿੰਡਾਂ ਦੇ ਭੱਜੇ ਫਿਰਨਾ, ਨਹੀਂ ਜਾਣਾ, ਉਹ ਸੰਗਤ ਆਏ ਬਗੈਰ ਤਾਂ ਉਹਨੇ ਉਹ ਕਰਦਿਆਂ ਤਾਂ ਉਹ ਦੂਏ ਪਾਸੇ ਹੀ ਲੈਣਾ, ਉਹ ਵਿਚਾਰੀ ਮੁੜ ਕੇ ਆਉਣ ਦਿੱਤਾ, ਉਹਦਾ ਵਿਆਹ ਹੋ ਗਿਆ, ਖਬਰ ਨੀ ਕਿਹੇ ਜੇ ਥਾਂ ਪਾਈ, ਉਹ ਫਿਰ ਬਾਹਰੋਂ ਅਸਰ ਹੋ ਗਿਆ ਨਾ, ਹੁਣ ਸਭ ਕੁਛ ਉਹਦਾ ਕੋਲ, ਉਹ ਸਭ ਕੁਛ ਗੁਆ ਗਿਆ, ਕੀ ਹੋਇਆ, ਕਰਦੇ ਜਾਂ ਬਣੇ ਨਾ, ਕੌਣ ਬਣੇ, ਮਾਂ ਬਾਪ ਭੈਣ ਭਰਾ ਭਰਜਾਈ ਸਾਰੇ ਜਾਂ ਬਣ ਕੇ, ਜਿਹੜਾ ਮਾੜਾ ਮੁੰਡਾ ਚੰਗ ਮਿਲੀ ਸੀ ਉਹ ਵੀ ਗੁਆ, ਇੰਨੀ ਸੁਨੇਹੇ ਦਿਨ ਭੇਜੇ ਨਿਰਭੈ ਸਿੰਘ ਦੇ ਹੱਥ, ਉਹ ਜਾ ਕੇ ਕਹਿ ਕੇ ਆਉਂਦਾ ਫਿਰ, ਹਾਂਜੀ ਲਿਆਉਂਗੇ, ਨਹੀਂ ਫਿਰ ਨੀ ਆਉਂਦੇ।
ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਸ਼ਖਸ ਤੇ ਪੈਂਦਾ,
ਮਖਲੂਕ ਮੈਂ ਲੋਕਾਂ ਦਾ,
ਤੇ ਇੱਕ ਸ਼ਖਸ ਦੇ ਕਰਮਾਂ ਦਾ ਅਸਰ ਮਖਲੂਕਾਂ ਦੇ
ਪੈਂਦਾ। ਕੋਈ ਹੁਣ ਹਿਟਲਰ ਨੇ ਕਦੀ ਕਿੰਨੀ ਦੁਨੀਆਂ ਤੇ ਅਸਰ ਪਾਇਆ, ਇੱਕ ਸੰਤ ਉੱਠਦਾ ਹੈ ਉਹ ਦੁਨੀਆਂ ਤੇ ਅਸਰ ਪਾ ਦਿੰਦਾ, ਨਿਰੰਕਾਰੀ ਉੱਠਿਆ ਉਹਨੇ ਆਪਣਾ, ਦਾਦਾ ਸਵਾਮੀ ਉੱਠਿਆ ਉਹਨੇ ਆਪਣਾ ਅਸਰ ਪਾ ਲਿਆ।
ਸਭ ਦੁਨੀਆਂ ਦੇ ਕਰਮ ਇਉਂ ਮੇਰੇ ਕਰਮ ਹੀ ਹਨ, ਮੈਨੂੰ ਮੈਂ ਹੀ ਮੈਲ ਲਾਂਦੀ,
ਜੇ ਮੈਂ ਨਾ ਹੋਵੇ ਫਿਰ ਕਿਸੇ ਦਾ ਅਸਰ ਨੀ ਪੈਂਦਾ, ਜੋ ਤੂੰ ਆ ਜਾਵੇ ਫਿਰ ਅਸਰ ਨੀ ਪੈਂਦਾ, ਫਿਰ ਤੂੰ ਰੱਬ ਹੀ ਰੱਬ ਰਹਿ ਗਿਆ।
ਇਸ ਵਿੱਚ ਕੋਈ ਹਰਿਆ ਬੂਟ ਰਹੋ ਨਹੀਂ,
ਵਾਹਿਗੁਰੂ ਕੋਈ ਹਰਿਆ ਬੂਟ, ਜਿਹਦੀ ਜੜਾਂ ਰੱਬ ਚ ਗੱਡੀਆਂ ਹੋਈਆਂ ਉਹ ਹੀ ਹਰਾ ਰਹਿ ਸਕਦਾ, ਜਿਹਦੀ ਜੜਾਂ ਹੀ ਪੁੱਟੀਆਂ ਗਈਆਂ ਹੋਣੀਆਂ, ਸਭ ਜੜਾਂ ਪੁੱਟੇ ਆ, ਤਦੇ ਤਾਂ ਅਸੀਂ ਸਾਡੇ ਬਲ ਤੇ ਪਏ,
ਬਸ ਸਭ ਕੁਛ ਉਹ ਹੀ ਰੱਬ ਹੈ ਜੇ ਸਭ ਠੰਡੀ
ਉਹ ਬੰਦਾ ਹੀ ਰੱਬ ਹੈ ਜੇ ਠੰਡੀ ਹੈ ਟਿੱਕੀ ਹੋਈ ਹੈ, ਰੱਬ ਦੀ ਗੱਡੀ ਹੋਈ ਹੈ, ਔਰ ਰੱਬ ਹੇਠੋਂ ਧਰਤੀ ਚੋਂ ਰੱਬ ਚੋਂ ਉਹਨੂੰ ਨਾਮ ਦੀ ਰੋਂ ਆ ਰਹੀ ਹੈ, ਜੀਵਨ ਰੋਂ ਆ ਰਹੀ ਹੈ, ਉਹੀ ਹਰਾ ਹੈ ਉਹੀ ਠੰਡਾ ਹੈ,
ਤੇ ਸਭ ਕੁਛ ਉਹ ਹੀ ਕਲਯੁਗ ਤੇ ਅੱਗ ਹੈ ਜੇ ਸੁਰਤ ਤਪੀ ਹੈ,
ਕਲਯੁਗ ਹੈ ਕਹਿੰਦੇ ਜੀ, ਸਾਨੂੰ ਤਾਂ ਕੁਛ ਨੀ ਕਰਿਆ, ਦੇਖੋ ਜੀ ਸਾਡੇ ਕੋਲ ਇੰਨੀਆਂ ਕਾਰਾਂ ਇੰਨੀਆਂ ਕੋਠੀਆਂ ਇੰਨਾ ਹੈ, ਮੇਰਾ ਪੁੱਤ ਫਲਾਨਾ ਇੰਨਾ ਵੱਡਾ ਅਫਸਰ ਹੈ, ਮੇਰਾ ਫਲਾਨਾ ਮੇਰੀ ਧੀ ਸਾਰੇ ਅਫਸਰ ਹੈ, ਮੇਰੇ ਜਮਾਈ ਵੀ ਸਾਰੇ ਐਵੇਂ ਆਕੜੇ ਫਿਰਦੇ ਹੈ, ਮੈਨੂੰ ਨੀ ਪਤਾ ਵੀ ਸਭ ਅੱਗ ਹੀ ਅੱਗ ਹੈ,
ਤੇ ਸਭ ਕੁਛ ਉਹ ਹੀ ਕਲਯੁਗ ਤੇ ਅੱਗ ਹੈ ਜੇ ਸੁਰਤ ਤਪੀ ਹੈ, ਖਿੜੀ ਹੈ ਮੈਲੀ ਹੈ ਭਾਰੀ
ਭਾਰੀ, ਦੇਖੋ ਫਿਰ ਤਪੀ ਹੈ
ਖਿੜੀ ਹੈ
ਖਿੜੀ ਹੈ
ਮੈਲੀ ਹੈ
ਮੈਲੀ ਹੈ
ਭਾਰੀ
ਭਾਰੀ ਹੈ, ਭਾਰੀ ਕਿਵੇਂ ਹੁੰਦੀ ਹੈ, ਚੰਗਾ ਪਹਿਲਾਂ ਖੁਸ਼ੀ ਖੁਸ਼ੀ ਕੋਈ ਕੰਮ ਕਰਦੀ ਹੋਊਗੀ, ਤੇ ਜੇ ਕਿਸੇ ਨੇ ਗੁਆਂਢੀ ਨੇ ਕੋਈ ਆ ਕੇ ਕਹਿਤੀ ਜਾਂ ਕੋਈ ਚਿੱਠੀ ਆ ਗਈ ਕੋਈ, ਉਸੇ ਵੇਲੇ ਉਹਦਾ ਪੈਰ ਇੰਨੇ ਭਾਰੇ ਹੁੰਦੇ ਤੁਰ ਨੀ ਹੁੰਦਾ, ਕਿਉਂਕਿ ਮਨ ਤੇ ਅਸਰ ਹੋ ਜਾਂਦਾ, ਤੁਰ ਨੀ ਹੁੰਦਾ, ਮੂੰਹ ਚ ਬੁਰਕੀ ਪਾਏ ਗਾਹ ਨੀ ਲੰਘਦੀ, ਕਹਿੰਦੇ ਨੀ ਤੂੰ ਮੈਨੂੰ ਕਰਾਂਗੇ ਗੱਲ ਸੁਣਾ ਤੀ, ਮੇਰੇ ਤੋਂ ਪੈਰ ਨੀ ਤੁਰਦੇ ਮਨ ਮੰਨਦੇ ਹੋਏ, ਹਾਂ ਬਈ ਭਾਰੀ ਹੋ ਜਾਂਦੀ ਸੁਰਤ, ਮਨ ਮਾੜਾ ਹੋ ਜਾਂਦਾ, ਸਰੀਰ ਭਾਰਾ ਹੋ ਜਾਂਦਾ।
ਉਹ ਪੰਜ ਜਵਾਨ ਸੇਵਾ ਕਰਨ ਵਾਲੇ ਹਨ, ਉਹ ਪੰਜ ਵੈਰੀ ਹਨ,
ਵੈਰੀ ਹੋ ਜਾਂਦੇ,
ਉਹ ਕੁਦਰਤ ਹਰ ਰੂਪ ਹੈ, ਉਹ ਕੁਦਰਤ ਖਾਣ ਨੂੰ
ਆਉਂਦੀ,
ਉਹ ਸਭ ਮਜ਼ਬ ਸਭ ਦੁਨੀਆਂ ਉਹਦੀ ਰਜਾ ਹੈ ਕਿ ਸੋਹਣੇ ਹਨ, ਤੇ ਉਹ ਰੰਗ ਹਨ ਮਹਾਂ ਰੰਗ ਹਨ ਜਿੱਥੇ ਜੀਵਨ ਸੁਖ ਰੂਪ ਹੈ,
ਜਿੱਥੇ ਜੀਵਨ ਰੋ ਹੈ, ਜਿੱਥੇ ਜੀਵਨ ਕਿਹੜੀ ਹੈ, ਉੱਥੇ ਸਭ ਕੁਛ ਉਹ ਭਲਾ ਹੈ, ਸਭ ਭਲਾ ਹੈ ਰੇ ਬੁਰਾ ਨਹੀਂ, ਸਭ ਭਲਾ ਉੱਥੇ, ਪਰ ਜਿਹਦੇ ਅੰਦਰ ਰੋਸ਼ਨੀ ਹੋਵੇ, ਜਿਹਦੇ ਅੰਦਰ ਠੰਡ ਹੋਵੇ, ਉਹਦੇ ਲਈ
ਇੱਕ ਨੁਕਤਾ ਹੈ,
ਨੁਕਤਾ ਯਾਦ ਰੱਖੋ, ਇੱਕ ਨੁਕਤਾ,
ਪਰ ਕੋਈ ਬਿਰਲਾ ਬਖਸ਼ਿਆ ਹੋਇਆ
ਵਾਹਿਗੁਰੂ ਆ, ਸੁਣ ਲਓ ਬਈ, ਇੱਕ ਨੁਕਤਾ ਹੈ, ਕੋਈ ਕਿਸੇ ਬਿਰਲੇ ਨੂੰ ਇਹ ਨੁਕਤਾ ਲੱਭਦਾ ਹੈ, ਬਹੁਤ ਬਿਰਲਾ ਇਹ ਨੁਕਤਾ ਇੱਕ ਲੱਭਣਾ, ਬਣੇ ਦਿਗੰਬਰ ਬਣੇ ਫਿਰ ਮਜ਼ਬੀ ਬਣੇ ਫਿਰ ਬੜੇ ਗੁਰਮੁਖ ਬਣੇ ਫਿਰ ਮਾਰ, ਨੁਕਤਾ ਉਹ ਇੱਕ ਲੱਭਦਾ ਨੀ, ਕਿਣਕਾ ਇੱਕ, ਹਾਂ ਬਈ
ਜਿਸ ਨੂੰ ਇਹ ਦਾਓ ਆ ਗਿਆ,
ਹਾਂ ਇਹ ਦਾਓ ਇੱਕ ਦਾਓ ਕੌਣ ਸਿਖਾਵੇ ਭਾਈ?
ਜਿਸ ਨੂੰ ਇਹ ਦਾਓ ਆ ਗਿਆ ਉਹ ਆਪਣੀ ਸੁਰਤ ਦੇ ਲਹਾਓ ਚੜਾਓ ਸੱਤਾਪਨ ਠੰਡਾਪਨ ਮੈਲਾਪਨ ਤੇ ਉਜਲਤਾ ਨਿਰਮਲਤਾ ਸਰਲਤਾ ਹਲਕਾਪਨ ਭਾਰਾਪਨ ਆਦਿ ਪਹਿਚਾਨਣ
ਲੱਗ ਪਹਿਚਾਨ ਪਹਿਲੀ ਨਿਸ਼ਾਨੀ ਹੋਏਗੀ। ਹੁਣ ਚੱਟ ਕਰਨ ਲੱਗ ਗਿਆ ਕਿ ਮੇਰੀ ਆਤਮਾ ਉਸ ਕਿਸੇ ਉੱਚੀ ਠੰਡ ਚੋਂ ਹੇਠਾਂ ਆ ਗਈ ਹੈ, ਸਿੱਖ ਲੱਗ ਗਿਆ। ਅਸੀਂ ਸੜਦੇ ਬਲਦੇ ਆ ਦਿਨ ਰਾਤ ਸੜਦੇ, ਸਾਨੂੰ ਇਹ ਨੀ ਪਤਾ ਕਿਉਂਕਿ ਇਹ ਤਾਂ ਤਦੇ ਡਿਫਰੈਂਸ਼ੀਏਸ਼ਨ ਨੇ, ਇਹਦਾ ਵਿਤਕਰਾ ਤਦੇ ਕਰ ਸਕਦੇ ਹਾਂ ਨਾ ਅਸੀਂ ਜੇਕਰ ਸਿਮਲਾ ਦੇਖਿਆ ਹੋਵੇ, ਠੰਡ ਦੇਖੀ ਹੋਈ। ਜਿਹਨੇ ਠੰਡ ਨਹੀਂ ਦੇਖੀ, ਜਿਹਨੇ ਬਰਫ਼ ਨਹੀਂ ਦੇਖੀ, ਉਹਨੂੰ ਕੀ ਪਤਾ ਵੀ ਠੰਡ ਵੀ ਕੋਈ ਹੁੰਦੀ ਹੈ? ਅੱਗ ਦਾ ਹੀ ਪਤਾ ਹੈ। ਜੇ ਸਿਮਲਾ ਨਹੀਂ ਦੇਖਿਆ ਉਹ ਉੱਥੇ ਸੜਦਾ ਪਿਆ ਹੈਗਾ ਪੰਜਾਬ ਦੀ ਅੱਗ ਦੇ ਵਿੱਚ ਜਲੋਆਂ ਚ। ਸੋ ਜਿਸਨੇ ਉਹਨੂੰ ਚੱਟ ਫਟ ਲੱਗ ਜਾਂਦਾ, ਮੇਰੇ ਮਨ ਤਾਂ ਹੇਠਾਂ ਹੇਠਾਂ ਇਹਨੂੰ ਅੱਗ ਲੱਗੀ ਹੈ ਤੇ ਚੱਟ ਫਿਰ ਜਦੋਂ ਇਹ ਹੁੰਦਾ ਕਿਵੇਂ ਹੁੰਦਾ ਇਹ ਵੀ ਤੁਹਾਨੂੰ ਮੈਂ ਦੱਸਦਾ। ਜਦੋਂ ਅਮਲੀ ਖਾਣ ਵਾਲਾ ਨਾ ਕੋਲਾ ਖਾਣ ਵਾਲਾ ਫੀਮ ਰੋਜ਼ਦਾ ਤੇ ਜੇ ਉਹਨੂੰ ਅਮਲ ਉਹਦਾ ਕੁਝ ਘੰਟੇ ਤਾਂ ਰਹਿੰਦਾ, ਜਦੋਂ ਉਹਦਾ ਕੱਟਣ ਲੱਗਦਾ ਨਾ ਉਸੇ ਵੇਲੇ ਉਹਦੀ ਬਾਤ ਹੀ ਬਣ ਜਾਂਦੀ ਕਿ ਮੇਰਾ ਤਾਂ ਕੱਟਣ ਦੇਖਦਾ ਤੇ ਡੱਬੀ ਤਾਂ ਹੈ ਨੀ ਤੇ ਫਿਰ ਉੱਥੇ ਹੱਕਾ ਮਾਰਦਾ, ਹਾਏ ਰੱਬਾ ਮੈਨੂੰ ਲੈ ਜਾਓ ਠੇਕੇ ਤੇ ਲੈ ਜਾਓ, ਲਿਆ ਕੇ ਦਿਓ ਕਿਤੋਂ। ਉਸ ਵਕਤ ਕਹਿੰਦਾ ਵੀ ਭਾਵੇਂ 100 ਰੁਪਿਆ ਤੋਂ ਆਏ ਲਿਆ, ਮੈਂ ਤਾਂ ਜਾਂ ਮਰਦਾ, ਲਿਆ ਮੈਨੂੰ ਦਿਓ। ਫਿਰ ਭੱਜਿਆ ਜਾਊਗਾ ਜਾਂ ਠੇਕੇ ਤੇ ਜਾਊਗਾ ਜਾਂ ਕਿਸੇ ਹੋਰ। ਮੈਨੂੰ ਯਾਦ ਹੈ ਅਸੀਂ ਮੋਗੇ ਤੋਂ ਲੈਣ ਆਏ ਸੀ, ਰਾਹ ਦੇ ਵਿੱਚ ਸਾਡੇ ਕੋਲ ਇੱਕ ਬੈਠਾ ਬੰਦਾ, ਉਹ ਮੇਰੇ ਨਾਲ ਖੋਰ ਗੁਰਮੁਖ ਬੈਠੇ ਸੀ, ਉਹਨਾਂ ਗੱਲਾਂ ਉਹਦਾ ਜਾਣ ਪਛਾਣ ਕੱਢ ਲਈ ਉਹਨਾਂ ਦੇ, ਉਹ ਮੁੱਲਾ ਪੁੱਤਰ ਗਿਆ ਤੇ ਫਿਰ ਆ ਕੇ ਚੜ ਗਿਆ ਤੇ ਉਹ ਮੇਰੇ ਨਾਲ ਗੁਰਮੁਖ ਪੁੱਛਿਆ, ਹੈ ਤੁਹਾਡੀ ਜਲਦੀ ਕੰਮ ਕਰਕੇ ਜਲਦੀ ਕੰਮ? ਕਹਿੰਦੀ ਹਾਂ। ਕਹਿੰਦੇ ਕਿਵੇਂ ਕੀ ਕੰਮ ਸੀ? ਕਹਿੰਦੇ ਸੱਚੀ ਗੱਲ ਤਾਂ ਇਹ ਹੈ ਕਿ ਜਿਹੜਾ ਮੇਰੇ ਨਾਲ ਦਾ ਸੀ ਇਹ ਮੁੱਲਾਂਪੁਰ ਦਾ ਸੀਗਾ, ਇਹਦੀ ਇੱਥੇ ਦੁਕਾਨ ਹੈ, ਇਹ ਅਮਲੀ ਹੈ ਮੇਰੇ ਵਰਗਾ, ਮੇਰਾ ਅਮਲ ਟੁੱਟ ਰਿਹਾ ਸੀ। ਮੈਂ ਕਹਿੰਦਾ ਤੂੰ ਕਿਵੇਂ ਪਛਾਣ ਲਿਆ ਕਿ ਅਮਲੀ? ਕਹਿੰਦਾ ਜੀ ਅਸੀਂ ਅਮਲੀ ਅਮਲੀ ਨੂੰ ਪੁੱਛਿਆ, ਅਸੀਂ ਝੱਟ ਪਛਾਣ ਲੈਂਦੇ। ਮੈਂ ਝੱਟ ਪਛਾਣ ਲਿਆ ਇਹ ਅਮਲੀ ਹੈ। ਮੈਂ ਕਿਹਾ ਵੀ ਮੇਰਾ ਕਹਿੰਦਾ ਮੇਰੀ ਦੁਕਾਨ ਹੈ ਉੱਥੇ ਅੱਡੇ ਤੇ ਹੈ, ਤੂੰ ਉੱਥੇ ਆ ਜੀ ਚੱਲ ਮੇਰੇ ਨਾਲ। ਮੈਂ ਉੱਥੇ ਉਹਦੇ ਕੋਲ ਮਾਵਾ ਲੈ ਕੇ ਖਾ ਕੇ ਤੇ ਆ ਕੇ ਬਹਿ ਗਿਆ। ਜਦੋਂ ਇਹ ਮਨ ਦੀ ਹਾਲਤ ਹੈ ਜੋ ਅਮਲ ਟੁੱਟਣ ਲੱਗਦਾ, ਅਮਲ ਕਿਸੇ ਨੂੰ ਲੱਗੇ ਤਾਂ ਸਿਰ ਪੱਲਾ ਨਾਮ ਦਾ ਅਮਲ ਵੀ ਹੈਗਾ, ਨਾਮ ਦੇ ਰਸ ਦਾ ਅਮਲ ਵੀ ਹੈਗਾ। ਜਦੋਂ ਉਹ ਮਹਾਰਾਜ ਵੀ ਹੇਠਾਂ ਆਉਂਦੇ ਹੈ ਤਾਂ ਫਿਰ ਕੀ ਹੁੰਦਾ ਹੈ? ਉਸ ਅੰਦਾਜ਼ੇ ਤੋਂ ਜਿਹੜਾ ਮਹਾਰਾਜ ਹੈ ਉਹਦੀ ਮਨ ਆਤਮਾ ਥੋੜੀ ਜਿਹੀ ਹੇਠਾਂ ਆਉਂਦੀ ਹੈ ਤਾਂ ਉਹਨੂੰ ਜਦੋਂ ਇਹ ਦੁਨੀਆਂ ਦਾ ਸੇਕ ਲੱਗਾ ਹੈ ਲੱਗਦਾ ਹੈ ਨਾ, ਉਦੋਂ ਹੀ ਕਹਿੰਦੇ ਅੱਜਾ ਸੁੱਤੀ ਕੰਤ ਸਿਵਾਂਗ ਮੁੜੇ ਮੁੜ ਜਾਏ, ਉਦੋਂ ਹੀ ਤਾਂ ਤਰ੍ਹਾਂ ਤਰ੍ਹਾਂ ਕਰਨ ਲੱਗ ਪੈਂਦੇ ਹੈ ਕੋਈ। ਫਿਰ ਕੀ ਕਰਦੇ ਨਾ ਉਹ ਅਮਲੀ ਕੋਲ ਜਾਂਦੇ, ਭੱਜੇ ਠੇਕੇ ਕੋਲ, ਠੇਕੇਦਾਰ ਕੌਣ ਹੈ ਉੱਥੇ? ਠੇਕਾ ਕਿਹਦੇ ਕੋਲ ਹੈ ਭਾਈ? ਗੁਰਮੁਖ ਜਾਣ ਆਪਣੇ ਵਰਗੇ, ਆਪਣੇ ਵਰਗੇ ਕੋਈ ਗੁਰਮੁਖ ਉਹਨਾਂ ਕੋਲ ਬੱਜੇ ਜਾਂਦੇ ਆ ਵੀ ਮੇਰੀ ਤਾਂ ਸੁਰਤ ਦਿੱਕ ਪਈ ਆ ਬਾਈ। ਉਹ ਫਿਰ ਦੇ ਦਿੰਦੇ, ਉਹ ਫਿਰ ਚੰਗੇ ਕਲਾਸ ਹੁੰਦੇ। ਪਰ ਇਹ ਡਿਫਰੈਂਸ਼ੀਏਸ਼ਨ ਸਾਨੂੰ ਅੱਜ ਇੰਨੇ ਸੜੇ ਪਏ ਹੈ, ਸਾਨੂੰ ਤਾਂ ਬਿਲਕੁਲ ਉਲਟ
ਬੇਹੋਸ਼ੀ ਥੀ, ਹੋਸ਼ ਆਈ,
ਹੋਸ਼ ਆਈ,
ਮੌਤ ਥੀ, ਮੂੜਾ ਪਿਆ,
ਮੂੜਾ ਪਿਆ।
ਗਫਲਤ ਮੁਰਦਾ, ਸੰਤੁਸ਼ਟੀਆਂ ਦਾ ਰੰਗ ਛੁਟਾ, ਜੀਵਨ ਹਿੱਲਿਆ,
ਜੀਵਨ ਹਿੱਲਿਆ ਭਾਈ, ਆ ਜੀਵਨ ਹੈ ਇਸ ਕੋ ਹਿਲਚੁਲ ਆਈ ਕਿ ਹਾਂ ਨਹੀਂ ਵੀ ਇਹ ਤਾਂ ਇਹ ਮੁਰਦਾ ਜੀਵਨ ਜਪਤੀ ਨਹੀਂ ਤੂੰ ਕਹਿ ਹੋਰ ਵੀ ਚੰਗੇ ਰਹਿ ਉਹ ਤਾਂ ਜੀਵਨ ਇਹ ਸਾਰੀ ਦੁਨੀਆਂ ਨੂੰ ਬਾਣੀ ਚ ਮੁਰਦਾ ਕਿਹਾ। ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ, ਜਿਹਨੂੰ ਉਹ ਸਾਰੇ ਮਿਲਦਾ ਜਿਉਂਦਾ ਤਾਂ ਉਹ ਜੀ ਰੱਬ ਨਾਲ ਪਿਆਰ ਹੈ ਤੇ ਉਹਨੂੰ ਫਿਰ ਪਤਾ ਲੱਗਿਆ ਹਾਏ ਹਾਏ ਮੈਂ ਤਾਂ ਮੁਰਦਾ ਜੀਵਨ ਬਤੀਤ ਕਰ ਰਿਹਾ ਸੀ, ਜੀਵਨ ਤਾਂ ਹੋਰ ਸੀਗਾ। ਪਰ ਉਹ ਤਾਂ ਕਦੇ ਉਹ ਤਾਂ ਤਦੇ ਆਊਗੇ ਨਾ ਜੇ ਕੋਈ ਉਹਨੂੰ ਦਰਸਾਊਗਾ, ਕਿਸੇ ਮੇਹਰ ਹੋਊਗੀ, ਬਖਸ਼ਿਸ਼ ਹੋਊਗੀ ਤਾਂ ਉਹ ਦੂਸਰੀ ਝਲਕ ਵੱਜੇਗੀ ਤਾਂ ਉਹਨੂੰ ਪਤਾ ਲੱਗੇਗਾ ਹਾਂ ਇਸ ਤੋਂ ਬਗੈਰ ਇਹ ਤੋਂ ਉੱਚਾ ਵੀ ਹੋਰ ਵੀ ਕੋਈ ਇੱਕ ਜੀਵਨ ਹੈ, ਉਹ ਜਿਉਣਾ ਹੈਗਾ, ਇਹ ਮਰਨਾ ਹੈ।
ਜੀਵਨ ਹਿਲਿਆ ਧੜਕਿਆ
ਧੜਕਿਆ
ਪਿਆਰ ਦੀਆਂ ਪੀੜਾਂ ਛਿੜੀਆਂ
ਛਿੜੀਆਂ
ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ
ਉਭਰਾਂ ਦੇ ਦੁੱਖ
ਦਰਦ ਉੱਠਣ ਲੱਗ ਪਏ ਹਾਏ ਹਾਏ ਹੋਣ ਲੱਗ ਪਈ ਜੀ ਪਿਆ
ਜੀ ਪਿਆ
ਜ਼ਹਿਰ ਚੜਨ ਲੱਗ ਪਿਆ
ਜ਼ਹਿਰ ਆਪੇ ਚੜਨ ਲੱਗ ਪਿਆ
ਪਰ ਇਹ ਪਰ ਇਹ ਬੜੀ ਉੱਚੀ ਹਾਲਤ ਦੀ ਖੇਡ ਹੈ
ਬਹੁਤ ਉੱਚੀ
ਕੋਈ ਬਿਰਲਾ ਹੈ ਜਿਸ ਨੂੰ ਇਸ ਨੁਕਤੇ ਦਾ ਪਤਾ ਲੱਗਦਾ
ਹੈ
ਭਾਈ ਗੁਰਦਾਸ ਜੀ ਫਰਮਾਉਂਦੇ ਹਨ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਵੈ ਸ਼ਬਦ ਸੁਰਤ ਲਿਵ ਮਿਰਗ ਜਿਉਂ ਅਨਹਦ ਲਿਵ ਲਾਵੈ ਸਾਧ ਸੰਗਤ ਵਿਚ ਮੀਨ ਹੋਏ ਗੁਰਮੁਖ ਸੁਖ ਪਾਵੈ ਚਰਨ ਕਮਲ ਵਿਚ ਪਮਰ ਹੋਏ ਸੁਖ ਰਹਿਣ ਬਿਹਾਵੈ ਗੁਰ ਉਪਦੇਸ਼ ਨਾ ਵਿਸਰੈ ਬਾਬੀਹਾ ਤਿਆਵੈ ਪੀਰ ਮਰੀਦਾਂ ਪਿਰਹੜੀ ਦੁਬਦਾ ਨਾ ਸੁਖਾਵੈ ਪਰ ਇਹ ਸੁਰਤ ਦੀ ਸਾਇੰਸ ਤੇ
ਸਾਇੰਸ ਇਹ ਸੁਰਤ ਦੀ ਸਾਇੰਸ ਹੈ ਕਾਲਜ ਨੀ ਖੁਲਿਆ ਕੋਈ ਯੂਨੀਵਰਸਿਟੀ ਨੀ ਖੁਲੀ ਇਹ ਕੀ ਹੈ ਸਾਧੂ ਦੀ ਸੰਗਤ ਇਹ ਯੂਨੀਵਰਸਿਟੀ ਹੈ ਇਹ ਕਾਲਜ ਸਾਧੂ ਦੀ ਸੰਗਤ ਇਹਦਾ ਪ੍ਰੋਫੈਸਰ ਵੀ ਕੌਣ ਹੈ ਸਾਧੂ
ਉਹ ਸਾਧੂ ਇਹ ਨੀ ਅਜੇ ਪਾਈ ਸਕਦੇ ਹੈ
ਜਿਹੜੇ 108 ਜਲਸ ਗੁਰੂ ਬਣੇ ਬੈਠੇ ਇਹ ਸਾਧ ਨੀ ਉਹ ਸਾਧ ਜਿਹਨੂੰ ਝਲਕਾ ਵੱਜਿਆ ਹੋਵੇ ਜਿਹਤੇ ਮੇਹਰ ਬਖਸ਼ਿਸ਼ ਹੋਈ ਬਖਸ਼ਿਆ ਹੋਇਆ ਜਿਹਦੀ ਜੜਾਂ ਰੱਬ ਚ ਗੱਡੀਆਂ ਹੋਣ ਉਹ ਸਾਧ ਉਹਨੂੰ ਸਾਧ ਗਿਆ
ਪਰ ਇਹ ਸੁਰਤ ਦੀ ਸਾਇੰਸ ਤੇ ਆਰਟ ਵੀ ਤੱਤੇ ਹੋ ਕੇ ਵਹਿਮ ਤੇ ਕਮਜ਼ੋਰੀਆਂ ਆਪਣੀਆਂ ਬਣਾ ਲਏ
ਜਦੋਂ ਉਹ ਤਾਰ ਟੁੱਟ ਗਈ ਉਦੋਂ ਫਿਰ ਖੁਸ਼ਕੀ ਆ ਗਈ ਫਿਰ ਇਸੇ ਵਾਸਤੇ ਕਈ ਕਈਆਂ ਤੇ ਮਿਹਰ ਹੋਈ ਹੋਈ ਵੀ ਨਾ ਉਹ ਫਿਰ ਸਤਸੰਗ ਤੋਂ ਟੁੱਟ ਜਾਂਦੇ ਹੈ ਤੇ ਮੈਂ ਮੇਰੀ ਹੰਕਾਰ ਆ ਗਿਆ ਕਿ ਮੈਂ ਤਾਂ ਕੁਛ ਬਣ ਗਿਆ ਫਿਰ ਉਹ ਬਸ ਉਦੋਂ ਫਿਰ ਕੋਈ ਅੱਗ ਫਿਰ
ਉਜ਼ਰ ਤੇ ਸਫਾਈਆਂ ਨਵੀਆਂ ਦਲੀਲਾਂ ਵਿਚ ਸਾਡੇ ਮੈਲੇ ਹੱਥਾਂ ਵਿਚ ਮੈਲੇ ਹੋ ਜਾਂਦੇ
ਦੇਖੋ ਜੀ ਉਜਲ ਤੇ ਚੀਜ਼ਾਂ ਫਿਰ ਪਰ ਉਜਲ
ਉਜ਼ਰ ਤੇ ਸਫਾਈਆਂ ਨਵੀਆਂ ਦਲੀਲਾਂ ਵਿਚ ਸਾਡੇ ਮੈਲੇ ਹੱਥਾਂ
ਵਿਚ ਆ ਗਈ ਜਿੱਥੇ ਸਿਆਣਪ ਆ ਗਈ ਜਿੱਥੇ ਚਿਤਰਾਈਆਂ ਆ ਗਈਆਂ ਤੇ ਫਿਰ ਉਹ ਚਿਤਰਾਈਆਂ ਦੇ ਹੱਥਾਂ ਵਿਚ ਚਿਤਰਾਈਆਂ ਦੇ ਹੱਥ ਜਦੋਂ ਉਹਨੂੰ ਲਾਉਂਦੇ ਹੈ ਨਾ ਉਹਨੂੰ ਵੀ ਮੈਲਾ ਕਰਦੇ ਏਡੀ ਉੱਚੀ ਕੋਮਲ ਚੀਜ਼ ਹੈ ਏਡੀ ਉੱਚੀ ਨਿਰਮਲ ਚੀਜ਼ ਨਿਰਮਲ ਨੂੰ ਤੇ ਨਿਰਮਲੀ ਆ ਉਹਨੂੰ ਹੱਥ ਲਾਏ ਤੋਂ ਵੀ ਬਸ ਉਹ ਮੈਂ ਉਹ ਕਿਹੜਾ ਦਿਮਾਗ ਦੀ ਸ਼ੱਕਾ ਆ ਗਈ ਜਾਂ ਦੁਨੀਆਂ ਦਾ ਕੋਈ ਅਸਰ ਪੈ ਗਿਆ ਜਾਂ ਚਿਤਰਾਈ ਕੋਈ ਆ ਗਈ ਸਿਆਣਪ ਆ ਗਈ ਬਸ ਫਿਰ ਹਾਂਜੀ ਸਿਆਣਪ ਆਈ ਜੀ ਮੈਂ ਕਰ ਲੂੰ ਸਾਰੇ ਜੇ ਤੁਸੀਂ ਕਰਦੇ ਫਿਰਦੇ ਨਾ ਸਕੀਮਾਂ ਸਕੂਮਾਂ ਸਭ ਮੈਲ ਹੈ ਸਭ ਮੈਲ ਹੈ ਇਹ ਉਹ ਉਸ ਚੀਜ਼ ਜਦੋਂ ਸਕੀਮਾਂ ਕਰਨ ਲੱਗ ਚੜਨ ਲੱਗ ਪਿਆ ਨਾ ਇਹ ਉਹ ਉਸ ਚੀਜ਼ ਨੂੰ ਮੈਲ ਲੱਗ ਪਈ ਬਸ ਉਹ ਬੁੱਝ ਗਈ ਕਿਉਂਕਿ ਉਹ ਤਾਂ ਮੈਲੀ ਹੋ ਗਈ
ਜਿਵੇਂ ਵਿਸ਼ਿਆ ਵਿਕਾਰਾਂ ਵਿਚ ਠੰਡ ਦਾ ਛਿਣਕ ਝਲਕਾ ਵੱਧ ਜਾਂਦਾ
ਹੈ
ਇਸ ਤਰ੍ਹਾਂ ਕਦੀ ਕਦੀ ਸੁਰਤ ਚੱਕਰ ਖਾ ਨਿਜ ਕਰਦੇ ਸੁਖ ਨੂੰ ਛਿੰਦੇ ਛਿਣ ਲਈ ਪ੍ਰਾਪਤ
ਕਦੇ 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 ਕਿਸੇ ਵੀ ਉਹੀ ਮੁਬਾਰਕ ਉਹ ਛਿਨ ਮੁਬਾਰਕ ਉਹ ਛਿਨ ਪਲ ਮੁਬਾਰਕ
ਪਰ ਜਿਸ ਨੂੰ ਸਤਸੰਗਤ ਦਾ ਨਾਮ ਦੇ ਆਪਣੀਆਂ ਕਮਜ਼ੋਰੀਆਂ ਨੂੰ ਤਾਕਤਾਂ ਮਿੱਠੀ ਦਾ ਹੈ ਉਹ ਉਸੀ ਫਹਿਰਿਸ਼ਤ ਦੀਆਂ ਕਮਜ਼ੋਰੀਆਂ ਹੁੰਦੀਆਂ ਜਿਸ ਕਰਕੇ ਸਾਡੀ ਆਪਣੀ ਜ਼ਿੰਦਗੀ ਤੇ ਸੰਸਾਰ ਦੁੱਖ ਰੂਪ ਹੋ ਜਾਂਦਾ ਹੈ ਸਤਸੰਗ ਜਿਸ ਨੂੰ ਰਸਮੀ ਨਾਮ ਦੇਈਦਾ
ਹੈ ਅਸੀਂ ਜਿਸ ਨੂੰ ਸਤਸੰਗ ਕਹਿੰਦੇ
ਸਤਸੰਗ ਜਿਸ ਨੂੰ ਰਸਮੀ ਨਾਮ ਦੇਈਦਾ ਹੈ ਉਹ ਵੀ ਉਹ ਜਿਹਾ ਕਾਲਾ ਸ਼ਰੀਰ ਤੱਕ ਦਾ ਜਿਸਮਾਨੀ ਤੇ ਅਕਲੀ ਵਿਵਹਾਰ ਦੀ ਸ਼ਕਲ ਫੜਦਾ
ਜਿਸਮਾਨੀ ਤੇ ਅਕਲੀ ਉਹ ਹੋ ਰਿਹਾ ਜਿਹਨੂੰ ਸਤਸੰਗ ਕਹਿੰਦੇ ਸਤਸੰਗ ਨਹੀਂ ਹੈ ਕਿਉਂਕਿ ਉੱਥੇ ਤਾਂ ਉਹ ਠੰਡ ਨਹੀਂ ਹੈ ਉੱਥੇ ਜੀਵਨ ਰਾਉਣ ਨਹੀਂ ਹੈ ਉੱਥੇ ਝਲਕ ਨਹੀਂ ਹੈ ਆਤਮਾ ਦੀ ਉੱਥੇ ਸਰੀਰ ਹੀ ਕੰਮ ਕਰਦੇ ਹੈ ਤੇ ਸਰੀਰ ਦੇ ਜਵਲਵਲੇ ਜਿਹੜੇ ਹੈ ਉਹ ਸਭ ਅੱਗ ਬਾ ਰਹੇ ਅੱਗ ਵਾਲੇ ਵਲਵਲੇ ਅਗਵਾਲੇ ਖਿਆਲ ਅਗਵਾਲੀ ਸਿਆਣਪਾਂ ਕੀ ਨਾ ਚੱਲ ਰਹੀ
ਖਿਣਕ ਦੀਨ ਖਿਣਕ ਦੁਨੀਆ ਇੱਕ ਮੁੱਲ ਦੀਆਂ ਚੀਜ਼ਾਂ ਹਨ
ਖਿਣਕ ਮਾਨੇ ਠੰਡੀ ਠੰਡੀ ਦੀਨ ਠੰਡੀ ਦੁਨੀਆ
ਪਰ ਖਿਣਕ ਦੀਨ ਜਾਂ ਖਿਣਕ ਦੁਨੀਆ ਦੇ ਸਮਾਨਾਂ ਵਿਚ ਇਸ ਠੰਡ ਦਾ ਜਾਤੀ ਤਜਰਬਾ ਇਨਸਾਨ ਦੀ ਉਮੈਦ ਨੂੰ ਪ੍ਰਾਣ ਬਖਸ਼ਦਾ ਹੈ ਹਾਂ कुछ है ये आपे नूं प्रतीत हुंदा है।
कुछ है कोई नवी चीज कोई नवा तजर्बा कोई नवी झलक नवी रौं आप शरीर दे विच जिद्दण प्रतीत होगी उद्दण तुसीं समझियो कि हां कोई नवी चीज ओ विलखण होगी ओ ऐसी होगी के जिन्ने तुसी समझी बैठे जी किताबा पढ़ के समझी बैठे सीगे मानी पढ़ के समझी बैठे सीगे लोकां दे ज्ञान प्राप्त करके समझी बैठे उससे बिल्कुल उल्ट होगी वो चीज शॉक ट्रीटमेंट होगा।
अंदर करता है पहुंचता है पौंदा है जिवालदा है चित करता है कि बाहर मुखी आपा तापी ते विकराल दुबदा विकराल अहंकार ते दवैत विकराल कृपणता
विकराल विकराल मैं मेले गंदे
कंगालता विकराल खुदगर्जी मोह नीचता विकराल हिंसा दिल दिखाना दुख देना आदि अनात्म तंदियां विच रब वल मुंह कर तुरिए पर कलजु चढ़े दरिया वांग ठाठा मार रहा है सब कोई हिठाहां नूं ही भी जांदा है कोई सूरमा ही उपर नूं तुरे तां तुरे
सूरमा बनी नहीं सकदा इहदा गोते खा रहा है माया दे विच किवें माया जी है ना माया च गोते खा रहा है अपने आप नहीं निकल सकदा कोई हाथ देवे कोई अंचल देवे
दरिया दे रोड दे वर खिलाफ आपियां बाहां मारे सच्ची सूरमताई किसी विच है रसातल नूं ता बगे ता सारे
जांदे थले रोड़े
ये गल सौखी नहीं सुरत नूं रब नूं रूह विच जोड़ी रखना लगातार उस विच साह लेना जद जरा ठंड नाल दिल ते जुस्सा लगदा है दिल करदा है किसी नूं ना मिलिए
देखो जरो ए छोर लगी तो की हुंदा
ये गल सौखी नहीं सुरत नूं रूह नूं रब विच जोड़ी रखना
सौखी गल नहीं है
लगातार उस विच साह लेना
टू ब्रीद इन हिम टू लिव इन हिम
जब जरा ठंड नाल दिल ते जिस्सा लगदा है
ठंड उस ठंड नाल रबी ठंड नाल नाम दी ठंड नाल जिस्म दे अंदर मन दे अंदर ओ छो लगदी है
ता दिल करदा है किसी नु ना मिली
किसी नु ना मिली है जी करदा काय है क्योंकि सब मैले लगदे है ओ अपना आप होर ता होर हूं अपना आप होर कहने बे है है ओ भुख ते सब चीज ओ दी पर ओ ए तजरे विच देखी आई है इति कईयां ते जरो छो लगी है दसे के ओ जी ऑस्ट्रेलिया वाली ओ जरो नु छो लगी ओ ता जग घर जाके दरवाजा बंद कर लिया ते बच्चा नु कहंदी है हस्बैंड नु कहंदी है आपे खा पी लो और जी नहीं कर लगे किसी नु मिलना क्योंकि सारे ऐन लगते सारे अग गए सब कुछ अग नजर आंदा सी ओनु ठंड मिली सी कहंदे हाय आ मेरी ठंड ना गवा च जावे हुन ते इथे के लग गया ठंड मजा मिली है ते ठंड री किनी कण किन करा गवा च जावे फिर सब की दीन की दुनिया की कर दे की हस्बैंड की बच्चे की सब अग लग दे जी कर दे विस्पाजी जाइए ना कर ऐसी ठंड है
इस नू कोट दिल विच रखिए
कोट के लको लको के रखिए
छुपा लिए किसी नू ना दसिए जंगला नू नस्तरिए
और तीसरे राम दर
ए स्त्री पुत्र मित्र भाई सब मेरे बैरी
बैरी ओ बैरी महसूस क्योंकि सारे अग लाउन वाले है ओ ऐंदा भी हाय किते मेरी ये चीज नमी चीज मेनू मसा मिली है एक किते खो ना लेने नू इनू मैरी ना कर देना आप बाजार कोई चीज लेने किते तो फादे नू समा है हाथ ना लाई मैरी कर
मैनू तपा दंदे
हां तपा दंदे
ठंड हर लेंदे
हां ठंड मेरी हर लेंदे
कर्म सुरत नूं मुड़त पान लगदे ते दूजे पासे दिल मिठा हो जान करके सब कुटुंब चंगा लगन
पहले कदी कदी मिलदी है ते ओदा कंजूसी वांगू जिन्हूं मसा आख्या नहीं मिली ते ओह कहंदे है मैं सरगंजा हो गया मैं चौकी किसी की चौकी को अठानी मिली हूं साम साम पंजीरा बन के रखता जो हौली हौली अठानी अठ हजार बन जाता फिर सो ये चीज पहला कंजा एक जो मिलता है उदो ये होता हाय कोई खो ना लवे हाय कि गुआच ना जावे सारे
ਬੁਰੇ ਲੱਗਦੇ ਫਿਰ, ਪਰ ਉਹ ਜਦੋਂ ਪੱਕ ਜਾਂਦੀ, ਲਿਪ ਪੱਕ ਜਾਂਦੀ ਹੈ ਨਾ, ਫਿਰ ਸਭ ਤੋਂ ਚੰਗਾ ਲੱਗਦਾ। ਜੋ ਪੱਕ ਜਾ ਫਿਰ ਵਿੱਚ ਸਾਰਿਆਂ ਦੇ ਰਹਿੰਦੇ ਹੋਇਆ ਸਾਰਿਆਂ ਨੂੰ ਠੰਡ ਦੇਣ ਜੋਗਾ ਹੋ ਜਾਂਦਾ। ਤੇ ਉਹ ਕਿਣਕਾ ਨੀ ਰਹਿੰਦਾ, ਉਹ ਤਾਂ ਵੱਡਾ ਸਾਰਾ ਫਰਿੱਜ ਬਣ ਜਾਂਦਾ, ਫਰਿੱਜ ਸਾਰਿਆਂ ਨੂੰ ਠੰਡ ਕਿਣਕਾ ਨੀ ਰਹਿੰਦਾ।
ਤੇ ਦੂਜੇ ਪਾਸੇ ਦਿਲ ਠੰਡ, ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਣ ਲੱਗ ਜਾਂਦਾ ਹੈ, ਹੋਰ ਮਿੱਠਾ ਹੁੰਦਾ ਹੈ, ਤੇ ਫਿਰ ਹੋਰ ਤਰ੍ਹਾਂ ਮਿਠਾਸ ਆਪਣੇ ਮਿੱਠੇਪਣ ਵਿੱਚੋਂ ਸੱਟ ਮਾਰਦੀ,
ਸੱਟ ਮਾਰਦੀ, ਲੋਕਾਂ ਨੂੰ ਠੰਡ ਦੇਈ ਜਾਂਦਾ, ਮਿੱਠੇ ਮਿਠਾਸ ਦੇਈ ਜਾਂਦਾ। ਪਹਿਲਾਂ ਨਿੱਕੀ ਡੋਡੀ ਹੁੰਦੀ ਹੈ, ਉਹਦੇ ਵਿੱਚੋਂ ਖੁਸ਼ਬੂ ਭਰੀ ਜਾਂਦੀ, ਉਹ ਖਿੜਦਾ, ਉਹਨਾਂ ਚਿਰ ਨੀ ਖਿੜਦਾ ਜਿੰਨਾ ਚਿਰ ਉਹ ਭਰਨ ਜੇ ਭਰਪੂਰ ਹੋ ਜਾਣਾ। ਜਦੋਂ ਮਿਆਉਂਦਾ ਨਹੀਂ ਹੈ, ਖੁਸ਼ਬੂ ਨਹੀਂ ਪਿਆਉਂਦੀ, ਤੇ ਫਿਰ ਖਿੜਦਾ। ਇਸ ਤਰ੍ਹਾਂ ਗੁਰਮੁਖ ਜਨ ਜਦੋਂ ਇਹ ਚੀਜ਼ ਮਿਲ ਜਾਵੇ, ਮਿਲਦੀ ਹੋਵੇ, ਜੇ ਕਿਣਕਾ ਮਿਲ ਜਾਵੇ ਤਾਂ ਉਸ ਨੂੰ ਰਾਖੀ ਕਰਨੀ ਪੈਗੀ ਉਸ ਦੀ, ਨਹੀਂ ਤਾਂ ਖੋ ਲੈਣਗੇ ਭਾਈ, ਜਮ ਖੋ ਲੈਣਗੇ। ਸਭ ਤੋਂ ਪਹਿਲਾਂ ਖਾਣ ਵਾਲੇ, ਇਹਨੂੰ ਤਬਾਹ ਕਰਨ ਵਾਲੇ, ਇਹਨੂੰ ਸਾੜਨ ਵਾਲੇ ਕਰਦੇ ਹੀ ਹੈ ਜਮ। ਮਗਰੋਂ ਜਮ ਤੇ ਉਦੋਂ ਇਹਨੂੰ ਲੁਕੋ ਲੁਕੋ ਕੇ ਦੇਹਾਂ ਦੇ ਵਿੱਚ, ਬੈਕੀਆਂ ਦੇ ਵਿੱਚ, ਉਹਨੂੰ ਡੱਬੀਆਂ ਚ ਰੱਖੋ, ਇਹਨੂੰ ਫਿਰ ਸੰਗਤ ਚ ਹੋਰ ਨੂੰ ਵਧਾਓ, ਵਧਾਓ, ਵਧਾਉਂਦੇ ਵਧਾਉਂਦੇ ਵਧਾਉਂਦੇ, ਜਦੋਂ ਇਹ ਆਪਣੇ ਆਪ ਖਿੜਿਆ ਤਾਂ ਫਿਰ ਸਾਰਿਆਂ ਨੂੰ ਖੁਸ਼ਬੂ, ਠੰਡੀ ਮਿੱਠੀ ਖੁਸ਼ਬੂ ਸਾਰਿਆਂ ਨੂੰ ਦੇਣ ਜੋਗਾ ਹੋ ਗਿਆ। ਜੇ ਨਹੀਂ ਤਾਂ ਜੇ ਅੱਗੇ ਲੋਕਾਂ ਨੂੰ ਦੱਸਦਾ ਫਿਰ, ਅੱਜ ਮੇਰੀ ਜੀ ਐ ਹੋ ਗਿਆ, ਅੱਜ ਮੈਨੂੰ ਅੱਜ ਇਸ ਤਰ੍ਹਾਂ ਦਾ ਹੋਇਆ, ਮੈਨੂੰ ਬੜਾ ਚੰਗਾ ਲੱਗਿਆ ਮੈਨੂੰ, ਜੇ ਅੱਗੋਂ ਤਾਂ ਫਿਰ ਕੀ ਹੋਊਗਾ, ਲੋਕਾਂ ਨੂੰ ਅੱਗੋਂ ਹੀ ਗੁਰੂ ਬਣ ਕੇ ਬਹਿ ਗਿਆ ਤੇ ਲੋਕਾਂ ਨੂੰ ਨਾਮ ਦੇਣ ਲੱਗ ਪਿਆ ਤਾਂ ਕੀ ਹੋਊਗਾ। ਕਾਚੀ ਸਰਸੋਂ ਵੇਲ ਕੇ ਨਾ ਖਲ ਪਿਆ ਨਾ ਤੇਲ, ਕੀੜ ਲਈਏ ਨਾ ਖਲ ਬਣਦਾ ਤੇ ਨਾ ਤੇਲ ਬਣਦੀ।
ਪੈਂਦਾ ਹੈ ਦੂਰ ਗੋਰੀਏ ਨੀ, ਤੁਰਦੇ ਅਸੀਂ ਮੁਸਾਫ਼ਰ, ਲੱਖਾਂ ਮੰਜ਼ਲ ਤੋਂ ਆਏ, ਅੱਗੇ ਹੈ ਰਾਹ ਸਵਾਇਆ। ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੂ ਵਿਵਸਥਾ ਤੇ ਜੋ ਮੁਕਤਾ, ਕੋਈ ਸੁਹੀਲਾ ਪਾਲੀ ਹੈ, ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ, ਬਹੁਵਿਦ ਵੇਦ ਪਾਠ ਸਭ ਸੋਦਾ, ਦੇਹੀ ਮੈਂ ਜੋ ਰਹੇ ਅਲਿਪਤਾ,
ਅਲਿਪਤਾ
ਇਸ ਜਨ ਕੀ ਪੂਰਨ ਕਾਲੀ ਹੈ।
ਦੇਹੀ ਚ ਅਲਿਪਤਾ ਕਿਵੇਂ ਰਹਿ ਸਕਦਾ, ਇਹ ਤਾਂ ਤਦੇ ਰਹਿ ਸਕਦਾ ਨਾ, ਤਦੇ ਜੇ ਜਿਹਨੂੰ ਕੋਈ ਨੁਕਤਾ ਛਾ ਜਾਵੇ ਅੰਦਰ, ਉਹ ਕਿੱਲੀ ਕਿੱਲੀ ਦੇ ਉਦਾਲੇ ਘੁੰਮਦਾ ਰਹੇ, ਉਹ ਕਿੱਲੀ ਹੈ ਨਾਮ, ਉਹ ਹੈ ਰੱਬ ਦੇ ਪਿਆਰ ਦੀ, ਚੱਕੀ ਤਾਂ ਚੱਲ ਰਹੀ ਹੈ, ਗਿਸਤਾ ਹੈ ਚੱਲ ਰਹੀ ਹੈ, ਪਰ ਉਹ ਕਿੱਲੀ ਦੇ ਉਦਾਲੇ ਜਿਹੜੇ ਤਾਂ ਪਿਆਰ ਹੋਊਗਾ, ਉਹ ਤਾਂ ਬਚ ਜਾਓਗੇ, ਬਾਕੀ ਸਭ ਪਿੱਛੇ ਜਾ। ਉਹ ਨਾਮ ਦੇ ਉਦਾਰੇ ਜਿਹੜਾ ਮਨ ਨਾਮ ਦੇ ਕਿੰਨੀ ਦੇ ਉਦਾਰੇ ਘੁੰਮਦਾ ਰਹੂਗਾ, ਉਹ ਤਾਂ ਬਚੂਗਾ ਨੀ, ਤਬਾਹ ਹੋ ਰਿਹਾ।
ਜਾਗਤ ਸੂਤਾ ਪਰਮ ਵਿਗੂਤਾ, ਬਿਨ ਗੁਰ ਮੁਕਤ ਨਾ ਹੋਈਏ ਮੀਤਾ, ਸਾਧ ਸੰਗ ਟੁੱਟੇ ਹੋ ਬੰਧਨ, ਏਕੋ ਏਕ ਨਿਹਾਲੀ ਹੈ, ਕਰਮ ਕਰੇ ਤਾਂ ਬੰਧਾ, ਨਾ ਕਰੇ ਤਾਂ ਨਿੰਦਾ, ਮੋਹ ਮਗਨ ਮਨ ਵਿਆਪਿਆ ਚਿੰਦਾ, ਗੁਰ ਪ੍ਰਸਾਦ ਸੁਖ ਦੁਖ ਸਮ ਜਾਣੇ, ਘਟ ਘਟ ਰਾਮ ਹਿਆਲੀ ਹੈ, ਸੰਸਾਰੇ ਮੈਂ ਸਹਸਾ ਵਿਆਪੇ, ਅਕਥ ਕਥਾ ਅਗੋਚਰ ਨਹੀਂ ਜਾਪੈ, ਜਿਸੇ ਬੁਝਾਏ
ਸਹਸਾ ਐਸਾ ਨਹੀਂ ਹੈ, ਸਹਸਾ ਕਿਹਨੂੰ ਰੱਖੇ ਫਿਰ ਚਿੰਤਾ, ਅਜੇ ਅਸੀਂ ਦਿਨ ਰਾਤ ਸਕੀਮਾਂ ਕੱਢਦੇ ਹੈ, ਸਹਸਾ ਹੈ ਸੰਸਾਰ, ਸਾਰਾ ਸੰਸਾਰ ਸਹਸੀ ਦਾ ਬਣਿਆ ਹੋਇਆ ਹੈ, ਇਹ ਸਹਸਾ ਨਾਲ ਵੀ ਇੱਕ ਜਿੱਥੇ ਇੱਕ ਜਾ ਜੇ ਫਿਰ ਦੁਨੀਆ ਹੀ ਨਹੀਂ ਰਹਿੰਦੀ, ਜਿੱਥੇ ਸਹਿਸਾ ਉੱਥੇ ਰੱਬ ਹੈ ਨੀ, ਰੱਬ ਦੀ ਅਣਹੋਣ ਦਾ ਨਾਮ ਸਹਿਸਾ, ਕਿਉਂਕਿ ਮੈਂ ਸਹਿਸਾ ਕਿਉਂ ਆਉਂਦਾ, ਮੈਂ ਨੂੰ ਮੇਰੀ ਨੂੰ, ਮੈਂ ਤੇ ਮੇਰੀ ਨੂੰ ਸਹਿਸਾ ਆਉਂਦਾ, ਯਾਨੀ ਫਿਕਰ ਚਿੰਤਾ ਕਰਦਾ ਮੈਂ ਮੇਰੀ, ਜਦੋਂ ਮੈਂ ਮੇਰੀ ਮੁੱਕ ਗਈ ਤਾਂ ਫਿਰ ਤਾਂ ਰੱਬ ਹੀ ਰੱਬ ਹੈ, ਉਹਦਾ ਹੁਕਮ ਚੱਲ ਰਿਹਾ।
ਜਿਸੇ ਬੁਝਾਏ ਸੋਈ ਬੁਝੇ, ਉਹ ਬਾਲਕ ਵਾਗੀ ਪਾਲੀ ਹੈ,
ਬਾਲਕ
ਛੋੜ ਬਹੇ ਤਾਂ ਛੂਟੇ ਨਾਹੀਂ, ਜਿਉ ਸਿੰਚੇ ਤੋਂ ਪੌਮਨ ਮਾਹੀ, ਇਸੀ ਮੈਂ ਜਿਸ ਕੀ ਪਤ ਰਾਖੈ, ਤਿਸ ਸਾਧੂ ਚੌਰ ਢਾਲੀ ਹੈ,
ਜੋ ਇਹ ਪਤ ਰਾਖੈ ਉਹ ਸਾਧੂ ਦੇ ਚੌਰ ਢਾਲੀ,
ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੇ ਤਿਸ ਜੋਨੀ ਫਿਰਨਾ, ਜੋ ਵਰਤਾਏ ਸੋਈ ਭਲ ਮਾਨੇ, ਕੁਝ ਹੁਕਮੇ ਦੁਰਮਤ ਜਾਲੀ ਹੈ, ਜਿਤ ਜਿਤ ਲਾਵੇ ਤਿਤ ਤਿਤ ਲਗਨਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖਦਾਤਾ।